খোলা কথা রাতে গঙ্গা রাজি
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਖਾਲਸਾ ਸਾਧ ਸੰਤ ਜੀ ਸਤਿਗੁਰੂ ਸਾਹਿਬ ਜੀ ਦੀ ਅਤਿਅੰਤੀ ਅਤਿਅੰਤ ਦਿਆਲ ਤੱਕ ਕਿਰਪਾਲਤਾ ਨਾਲ ਆਪਾਂ ਸਤਿਗੁਰੂ ਸਾਹਿਬ ਜੀ ਦੇ ਪਾਵਨ ਦਰਬਾਰ ਦੇ ਹਾਜ਼ਰੀਆਂ ਭਰਦਿਆਂ ਹੋਇਆਂ ਗੁਰਬਾਣੀ ਸ਼ੁਰੂ ਸਤਿਗੁਰੂ ਸਾਹਿਬ ਜੀ ਦਰਸ਼ਨ ਦਰਬਾਰ ਕਰਦੇ ਹੋਏ ਅਸਾਂ ਗੁਰਬਾਣੀ ਦੁਆਰਾ ਹੁਕਮਤ ਵਿਚਾਰਾਂ ਕਰਕੇ ਲਾਭ ਲੈ ਰਹੇ ਹਾਂ। ਅੱਜ ਵੀ ਗੁਰਬਾਣੀ ਦੁਆਰਾ ਗੁਰਮਤ ਵਿਚਾਰ ਕਰਕੇ ਮਹਾਨ ਲਾਭ ਪ੍ਰਾਪਤ ਕਰਨ ਲਈ ਸਤਿਗੁਰੂ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਆਪਾਂ ਸੰਗਤ ਰੂਪ ਵਿੱਚ ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਹਾਂ। ਹੁਣੇ ਹੁਣੇ ਮਨੋਹਰ ਕੀਰਤਨ ਦੀ ਸਮਾਪਤੀ ਹੋਈ ਹੈ। ਉਪਰੰਤ ਜੋ ਸਤਿਗੁਰੂ ਰਾਮਦਾਸ ਸਾਹਿਬ ਜੀ ਦੀ ਪਾਵਨ ਪਵਿੱਤਰ ਮੁਖਾਰਬਿੰਦ ਤੋਂ ਇਹ ਪਾਵਨ ਪਵਿੱਤਰ ਬਾਣੀ ਉਚਾਰਨ ਹੋਈ ਹੋਈ ਹੈ, ਉਸ ਦੇ ਵਿੱਚੋਂ ਇੱਕ ਸ਼ਬਦ ਦਾ ਪਾਠ ਹੁਕਮਨਾਮੇ ਰੂਪ ਵਿੱਚ ਆਪ ਜੀ ਨੇ ਸਰਵਣ ਕੀਤਾ ਹੈ। ਇਸ ਸ਼ਬਦ ਦੀ ਆਪਾਂ ਪਾਵਨ ਵਿਚਾਰ ਕਰਕੇ ਲਾਭ ਹਾਸਲ ਕਰਨਾ ਹੈ, ਸਭ ਸਿੱਖਿਆ ਹਾਸਲ ਕਰਕੇ ਉਹਨੂੰ ਅਮਲੀ ਜਾਮਾ ਪਹਿਨਾ ਕੇ ਜਾਣੀ ਕਮਾ ਕੇ ਜੀਵਨ ਯਾਤਰਾ ਸਫਲ ਕਰਨੀ ਹੈ, ਲੋਕ ਪ੍ਰਲੋਕ ਸੁਖੀ ਹੇਲੇ ਬਣਨਾ ਹੈ। ਇਹ ਸ਼ਬਦ ਤਾਂ ਇਸ ਤੋਂ ਜਿਹੜੇ ਪਹਿਲੇ ਸ਼ਬਦ ਆਏ ਹਨ ਇਹ ਸਾਰੇ ਗਿਣਤੀ ਵਿੱਚ ਚੌਥੇ ਪਾਤਸ਼ਾਹ ਸਤਿਗੁਰੂ ਰਾਮਦਾਸ ਸਾਹਿਬ ਜੀ ਤੋਂ ਛੇ ਉਚਾਰਨ ਹੋਏ ਹਨ, ਜਿਨ੍ਹਾਂ ਦੇ ਵਿੱਚ ਵੀ ਹਰ ਪਾਸੇ ਵਾਹਿਗੁਰੂ ਹੀ ਵਰਤ ਰਿਹਾ ਹੈ, ਸਰਵ ਰੂਪ ਉਹ ਪਰਮੇਸ਼ਰ ਹੀ ਹੋ ਰਿਹਾ ਹੈ। ਇਹ ਕਿਸ ਦੇ ਪ੍ਰਥਾਏ ਉਚਾਰਨ ਹੋਏ, ਕਿਉਂਕਿ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਦਲ ਜਹਾਨ ਹੈ, ਜਿਹੜੇ ਕੋਈ ਵੱਡੇ ਮਹਾਂਪੁਰਖ ਹੁੰਦੇ ਜੋ ਵੀ ਆਪਣੇ ਮੁੱਖ ਤੋਂ ਕੋਈ ਵਚਨ ਬੋਲਦੇ ਨੇ ਉਹ ਕਿਸੇ ਦੇ ਪ੍ਰਥਾਏ ਕਰਕੇ, ਕਿਸੇ ਦੇ ਸਬਬ ਕਰਕੇ, ਕਿਸੇ ਦੇ ਕਾਰਨ ਕਰਕੇ ਉਹਨਾਂ ਦੇ ਮੁੱਖੋਂ ਵਚਨ ਹੁੰਦੇ ਹਨ। ਜਿਵੇਂ ਅਸੀਂ ਐਵੇਂ ਫਜ਼ੂਲ ਬਕੀ ਜਾਂਦੇ ਬੋਲੀ ਜਾਂਦੇ ਹਾਂ, ਇਹ ਸਤਪੁਰਖ ਹੈ ਮਹਾਂਪੁਰਖ ਹੈ, ਉਹ ਐਵੇਂ ਫਜ਼ੂਲ ਦੀਆਂ ਗੱਪਾਂ ਨਹੀਂ ਮਾਰਦੇ, ਜਿਵੇਂ ਕੂੜੇ ਮੂਰਖ ਜਾਂ ਠੀਸਾਂ ਵਾਲੀ ਗੱਲ ਮਹਾਂਪੁਰਖਾਂ ਦੇ ਮੁੱਖ ਤੋਂ ਨਹੀਂ ਐਸੀਆਂ ਹੁੰਦੀਆਂ। ਉਹ ਜੋ ਬੋਲਦੇ ਹੈ ਸਭ ਦੇ ਭਲੇ ਵਾਸਤੇ ਬੋਲਦੇ ਹੈ, ਤੇ ਉਹ ਜਿਹੜੇ ਵਚਨ ਬੋਲੇ ਭਾਵੇਂ ਕਿਸੇ ਦੇ ਸਬਬ ਕਰਕੇ ਹੁੰਦੇ ਹੈ। ਸੋ ਇਹ ਸ਼ਬਦ ਵੀ ਇੰਦਰ ਜਿਹੜਾ ਸਵਰਗ ਦਾ ਰਾਜਾ ਹੈ, ਇੱਕ ਵਾਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੇ ਪਾਵਨ ਪਵਿੱਤਰ ਦਰਸ਼ਨ ਦਰਬਾਰ ਕਰਨ ਲਈ ਬੜੀ ਸ਼ਰਧਾ ਸਤਿਕਾਰ ਨਾਲ ਆਇਆ ਸੀ। ਬਾਕੀ ਜਿੰਨੇ ਦੇਵੀ ਦੇਵਤੇ ਹੈ, ਇਸਦਾ ਆਪਣਾ ਪਰਿਵਾਰ ਹੈ, ਸੱਚੀ ਸਹਿਤ ਜਯੰਤ ਨਾਮੇ ਦਾ ਜਿਹੜਾ ਪੁੱਤਰ ਹੈ ਉਹ ਵੀ ਨਾਲ ਹੈ, ਇਹ ਸਤਿਗੁਰੂ ਸਾਹਿਬ ਮਹਾਰਾਜ ਦੀ ਛਣ ਛਣ ਵਿੱਚ ਨਮਸਕਾਰ ਕਰਕੇ ਬੈਠ ਕੇ ਹੱਥ ਜੋੜੇ ਹੋਏ। ਇਹ ਹੰਦ ਦੇਵਤੇ ਨੇ ਬੇਨਤੀ ਕੀਤੀ ਹੈ ਕਿ ਮਹਾਰਾਜ ਇੱਕ ਵਾਰੀ ਮਹਾਰਾਜ ਅਸੀਂ ਉਪਦੇਸ਼ ਦੇਣ ਲਈ ਲੈਣ ਲਈ ਬ੍ਰਹਮਾ ਦੇ ਪਾਸ ਗਏ ਸੀ, ਜਿਹੜਾ ਮਾਤ ਲੋਕ ਦਾ ਰਾਜਾ ਮਨ ਤਾਤਾ ਹੈ ਉਹ ਵੀ ਮੇਰੇ ਨਾਲ ਸੀ, ਦੂਸਰਾ ਮਹਾਰਾਜ ਜਿਹੜਾ ਕੋਈ ਪਤਾਲ ਦਾ ਰਾਜਾ ਬਰੁਚਨ ਹੈ, ਤਿੰਤਾਂ ਦਾ ਰਾਜਾ ਹੈ ਉਹ ਵੀ ਮੇਰੇ ਨਾਲ ਸੀ, ਅਸੀਂ ਤਿੰਨੇ ਇਕੱਠਿਆਂ ਹੋ ਕੇ ਬ੍ਰਹਮਾ ਦੇ ਪਾਸ ਇੱਕ ਵਾਰੀ ਗਏ ਸਨ, ਨਮਸਕਾਰ ਕਰਕੇ ਬੇਨਤੀ ਕੀਤੀ ਹੈ ਬ੍ਰਹਮਾ ਜੀ ਸਾਨੂੰ ਕੋਈ ਸੁਭ ਉਪਦੇਸ਼ ਦਿਓ ਜਿਸ ਦੇ ਨਾਲ ਸਾਡੀ ਜਿਹੜੀ ਜੀਵਨ ਯਾਤਰਾ ਲਾਭਦਾਈ ਹੋਵੇ, ਸਫਲੀ ਹੋਵੇ, ਤੁਹਾਡੇ ਕੋਲ ਆਉਣਾ ਸਾਡਾ ਸਫਲਾ ਹੋਵੇ, ਫਲਦਾਈ ਹੋਵੇ, ਕੁਛ ਤੋਂ ਸਿੱਖਿਆ ਬਖਸ਼ੋ। ਇਹ ਸਤਿਗੁਰੂ ਰਾਮਦਾਸ ਸਿੰਘ ਮਹਾਰਾਜ ਮੇਰੇ ਵੱਲੀ ਇਸ਼ਾਰਾ ਕਰਕੇ ਬ੍ਰਹਮਾ ਨੇ ਕਿਹਾ ਵੀ ਤੂੰ ਵੀ ਦਾ ਕਰਿਆ ਕਰ। ਜਿਹੜਾ ਇਹ ਮਾਨਤਾ ਦਾ ਬੈਠਾ ਸੀ ਮੇਰੇ ਨੇੜੇ, ਇਹਨੂੰ ਵੀ ਕਹਿਣ ਲੱਗੇ ਵੀ ਮਾਨਤਾ ਤੇ ਤੂੰ ਵੀ ਦਾ ਕਰਿਆ ਕਰ। ਤੀਸਰਾ ਬੈਠਾ ਸੀ ਬਰੋਚਨ ਦੈਂਤਾਂ ਦਾ ਰਾਜਾ, ਇਹਦੇ ਵੱਲੇ ਇਸ਼ਾਰਾ ਕਰਕੇ ਕਹਿਣ ਲੱਗੇ ਵੀ ਤੂੰ ਵੀ ਇੰਦਰ ਦੇਵਤੇ ਵਾਂਗ ਮਾਨਤਾ ਤੇ ਵਾਂਗ ਦਾ ਹੀ ਕਰਿਆ ਕਰ। ਅਸੀਂ ਮਹਾਰਾਜ ਬੇਨਤੀ ਕਰਕੇ ਪੁੱਛਿਆ ਕਿ ਮਹਾਰਾਜ ਤੁਸੀਂ ਤਿੰਨ ਵਾਰੀ ਦਾ ਕਰਿਆ ਕਰ, ਦਾ ਕਰਿਆ ਕਰ, ਦਾ ਕਰਿਆ ਕਰ ਕਹਿ ਦਿੱਤਾ ਹੈ, ਸਾਨੂੰ ਤਾਂ ਕੋਈ ਸਮਝ ਨਹੀਂ ਆਈ ਹੈ ਵੀ ਦਾ ਕਰਿਆ ਕਰਦਾ ਕੀ ਮਹਿਨਾ ਹੈ, ਕੀ ਅਰਥ ਹੈ। ਫਿਰ ਮਹਾਰਾਜ ਮੈਨੂੰ ਤਾਂ ਉਹਨੇ ਕਿਹਾ ਵੀ ਤੈਨੂੰ ਤਾਂ ਇਸ ਲਈ ਦਾ ਕਰਿਆ ਕਰਕੇ ਹੈ ਵੀ ਇਹ ਤੂੰ ਹੈ ਬਿਕਾਰੀ ਜ਼ਿਆਦਾ, ਇਸ ਕਰਕੇ ਵੀ ਤੂੰ ਇੰਦਰੀਆਂ ਦਾ ਦਾ ਕੀ ਹੈ ਦਮਨ ਕਰਿਆ ਕਰ, ਇਹਨਾਂ ਨੂੰ ਦਮਨ ਕਰਕੇ ਪਰਮੇਸ਼ਰ ਦੇ ਵਿੱਚ ਲਾਇਆ ਕਰ। ਘਰਾਂ ਵਿੱਚ ਤਾਂ ਇੰਦਰ ਨੂੰ ਫਸਾਈ ਰੱਖਿਆ ਕਰ, ਇਹਨਾਂ ਨੂੰ ਦਮਨ ਕਰਕੇ ਪਰਮੇਸ਼ਰ ਦੀ ਤਰਫ ਜੋੜਿਆ ਕਰ, ਇਸ ਕਰਕੇ ਤੈਨੂੰ ਕਿਹਾ ਵੀ ਤੂੰ ਦਾ ਕਰਿਆ ਕਰ, ਦਮਨ ਕਰਿਆ ਕਰ, ਇਹ ਜ਼ਿਆਦਾ ਮਿਹਨਤ ਹੈ। ਫਿਰ ਮਾਨਤਾ ਤੈਨੂੰ ਕਹਿੰਦੇ ਵੀ ਤੈਨੂੰ ਇਸ ਲਈ ਕਿਹਾ ਵੀ ਤੂੰ ਦਾ ਕਰਿਆ ਕਰ ਵੀ ਵੀ ਤੇਰੇ ਕੋਲ ਬਥੇਰੀ ਮਾਇਆ ਹੈਗੀ ਹੈ, ਵੀ ਰਾਜੇ ਲੋਕ ਗਰੀਬਾਂ ਦਾ ਲਹੂ ਨਿਚੋੜਦੇ ਹੁੰਦੇ ਆ, ਤੂੰ ਵੀ ਗਰੀਬਾਂ ਨੂੰ ਦਾਨ ਕਰਿਆ ਕਰ, ਤੂੰ ਗਰੀਬਾਂ ਦੀ ਸਹਾਇਤਾ ਕਰਿਆ ਕਰ, ਖਜ਼ਾਨੇ ਵਿੱਚੋਂ ਮਾਇਆ ਦਿਆ ਕਰ ਗਰੀਬਾਂ ਨੂੰ, ਕਿਉਂਕਿ ਰਾਜੇ ਲੋਕ ਰਾਜੇ ਸੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨੇ ਦਾ ਪਾਇਨ ਪਾਓ ਰਤ ਪਿਤ ਕੁੱਤ ਹੋ ਚੜ ਜਾਓ, ਜਿਵੇਂ ਮਹਾਰਾਜ ਨੇ ਉਹ ਕਿਹਾ ਨਾ ਵੀ ਇਹ ਜੇ ਹੁੰਦੇ ਵੀ ਸ਼ੇਰਾਂ ਵਰਗੇ ਹੋ ਜਾਂਦੇ ਆ, ਤੇ ਜਿਹੜੇ ਮੁਕੱਦਮੇ ਵਾਲੇ ਹੁੰਦੇ ਅੱਜ ਜੂਜੇ ਹੋਰ ਜਿਹੜੇ ਤਿੰਨ ਕਹਿੰਦੇ ਕੁੱਤਿਆਂ ਵਾਂਗ ਹੋ ਜਾਂਦੇ। ਇਹ ਜਾਏ ਜਗਾਇਨ ਬੈਠੇ ਸੁੱਤੇ, ਸੁੱਤੇ ਹੋਏ ਰਾਜੇ ਜੂਬ ਸ਼ੇਰ ਨੂੰ ਕਹਿੰਦੇ ਜਾ ਜਗਾਉਂਦੇ, ਫਿਰ ਉਹ ਜਿਹੜਾ ਰਾਜਾ ਹੈ ਕਹਿੰਦੇ ਉਹ ਸ਼ੇਰ ਰੂਪ ਚਾਕਰ ਨੇ ਦਾ ਪਾਇਨ ਕਹੋ, ਆਪਣੇ ਨੌਕਰਾਂ ਚਾਕਰਾਂ ਛਪਾਹੀਆਂ ਰਾਹੀਂ ਨੰਦਰ ਹੈ, ਇਹਦੇ ਰਾਹੀਂ ਕਹਿੰਦੇ ਜ਼ਖਮ ਪਾਉਂਦਾ ਹੈ, ਪੰਜਾ ਮਾਰਦਾ ਹੈ, ਉਹ ਜਿਹੜਾ ਕੁੱਟਮਾਰ ਕਰਾਉਂਦਾ ਇਹੀ ਹੈ ਹੋਰ ਕੀ ਹੈ। ਫਿਰ ਉਹ ਕਹਿੰਦੇ ਨੌਕਰਾਂ ਚਾਕਰਾਂ ਹੀ ਕੋਈ ਤਾਂ ਜਿਹੜਾ ਕੋਈ ਮਾਲ ਧਨ ਰੂਪੀ ਮਾਹ ਜਾਏ ਰਾਜਾ ਰੂਪ ਸ਼ੇਰ ਖਾ ਜਾਂਦਾ ਲੈ ਜਾਂਦਾ ਹੈ, ਰਹਿੰਦਾ ਕੁੰਦਾ ਰੱਤ ਪਿਤ ਕੁੱਤੇ ਉਹ ਚੱਟ ਜਾਓ, ਇਹ ਕੁੱਤਿਆਂ ਵਾਂਗ ਜਿਹੜੇ ਕੋਈ ਮੁਕੱਦਮੇ ਵਾਹ ਜਾਏ ਇਹ ਖੂਖ ਲੈ ਲੂ ਜਾਂਦੇ, ਇਸ ਤਰ੍ਹਾਂ ਵੀ ਤੂੰ ਸ਼ੇਰ ਵਰਗਾ ਨਾ ਬਣ, ਸ਼ੀਂਹ ਵਰਗਾ ਨਾ ਬਣ, ਤੂੰ ਵੀ ਗਰੀਬਾਂ ਦੀ ਮਦਦ ਕਰਿਆ ਕਰ, ਇਹਨਾਂ ਨੂੰ ਐਵੇਂ ਵੱਡ ਵੱਡ ਨਾ ਖਾਇਆ ਕਰ, ਇਹਨਾਂ ਦੀ ਪਾਲਣਾ ਕਰਿਆ ਕਰ, ਤੂੰ ਵੀ ਦਾਨ ਕਰਿਆ ਕਰ। ਫਿਰ ਕਹਿੰਦੇ ਮਹਾਰਾਜ ਬਰੋਚੇ ਵੱਲੀ ਨਿਗਾਹ ਕਰਕੇ ਕਹਿੰਦੇ ਵੀ ਤੂੰ ਐ ਦੈਂਤਾਂ ਦਾ ਰਾਜਾ, ਤੁਸੀਂ ਲੜਦੇ ਫਿਰਦੇ ਬਹੁਤ ਰਹਿੰਦੇ, ਜੀਵ ਹੱਤਿਆ ਬਹੁਤ ਕਰਦੇ ਆ, ਵੀ ਤੂੰ ਬਈ ਦਇਆ ਕਰਿਆ ਕਰ ਜੀਵਾਂ ਉੱਪਰ, ਐਵੇਂ ਨਾ ਬਿਨੇ ਕਿਸੇ ਕਾਰਨ ਤੋਂ ਰਾਖਸ਼ ਬੁੱਧੀ ਕਰਕੇ ਜੀਆਂ ਨੂੰ ਮਾਰੀ ਜਾਇਆ ਕਰੋ। ਇਸ ਤਰ੍ਹਾਂ ਮਹਾਰਾਜ ਸਾਨੂੰ ਬ੍ਰਹਮਾ ਨੇ ਕਿਸੇ ਸਮੇਂ ਜਦੋਂ ਅਸੀਂ ਤਿੰਨੇ ਗਏ ਸੀ ਉਪਦੇਸ਼ ਦਿੱਤਾ ਸੀ, ਹੁਣ ਮਹਾਰਾਜ ਆਪ ਪਰਮੇਸ਼ਰ ਰੂਪ ਗੁਰੂ ਨਾਨਕ ਸਾਹਿਬ ਜੀ ਦੇ ਗੁਰਤਾ ਗੱਦੀ ਦੇ ਤਖ਼ਤ ਉੱਪਰ ਸਵਾਏ ਮਾਨ ਹੋ ਤੇ ਆਪ ਕਿਰਪਾ ਕਰਕੇ ਮੈਨੂੰ ਮਹਾਰਾਜ ਸੋ ਉਪਦੇਸ਼ ਦਿੱਸੋ। ਬੇਨਤੀ ਵੀ ਨਾਲ ਹੈ ਕਿ ਮਹਾਰਾਜ ਭਾਵੇਂ ਉਹ ਬ੍ਰਹਮਾ ਨੇ ਕਿਹਾ ਸੀ ਵੀ ਇੰਦਰਿਆਂ ਦਾ ਦਮਨ ਕਰਿਆ ਕਰ, ਭਾਵੇਂ ਮਹਾਰਾਜ ਮੈਂ ਯਤਨ ਕਰਦਾ ਹਾਂ ਇੰਦਰਿਆਂ ਨੂੰ ਦਮਨ ਕਰਦਾ ਹੈ, ਪਰ ਫਿਰ ਵੀ ਜਿਹੜਾ ਮਨ ਇੱਧਰ ਉੱਧਰ ਮਹਾਰਾਜ ਫਿਰ ਭੱਜ ਜਾਂਦਾ ਹੈ। ਫਿਰ ਵਿਕਾਰਾਂ ਵਿੱਚ ਗਲਤਾਨ ਹੁੰਦਾ ਹੈ, ਮਨ ਬੇਚੈਨ ਰਹਿੰਦਾ ਹੈ, ਮਨ ਮਾਰਾ ਇਹ ਵਿਕਾਰਾਂ ਵੱਲ ਨੂੰ ਜ਼ਿਆਦਾ ਜਾਂਦਾ ਹੈ, ਇਸ ਕਰਕੇ ਇੱਧਰ ਉੱਧਰ ਨਾ ਜਾਵੇ, ਮਨ ਤਵਰ ਰਹੇ, ਪੁੰਨਿਆਂ ਤੋਂ ਰਹਿਤ ਹੋਵੇ, ਇਕਾਗਰਤਾ ਵਿੱਚ ਰਹੇ। ਇਹੋ ਜਿਹਾ ਸੁਭ ਉਪਦੇਸ਼, ਇਹੋ ਜਿਹਾ ਕੋਈ ਢੰਗ ਮੰਗ ਮਹਾਰਾਜ ਦੱਸੋ। ਗੁਰੂ ਮਹਾਰਾਜ ਕਹਿਣ ਲੱਗੇ ਵੀ ਸਾਰਿਆਂ ਵਿੱਚ ਪਰਮੇਸ਼ਰ ਨੂੰ ਤੂੰ ਵੇਖਿਆ ਕਰ, ਫਿਰ ਵਿਕਾਰਾਂ ਵੱਲ ਨੂੰ ਮਨ ਜਾਏਗਾ। ਜਦੋਂ ਤੂੰ ਦੂਈ ਭਾਵ ਨਾਲ ਨਿਨਤਪਣੇ ਨਾਲ ਦੇਖਦਾ ਹੈ, ਫਿਰ ਇਹ ਮਨ ਇੱਧਰ ਜਾਂਦਾ ਹੈ, ਉਹ ਦੇਖ ਪੜਾਈਆਂ ਚਿੰਦਰ ਨੂੰ ਜਾਂਦਾ ਹੈ। ਤੂੰ ਵੀ ਸਭ ਵਿੱਚ ਪਰਮੇਸ਼ਰ ਨੂੰ ਵੇਖਿਆ ਕਰ, ਸਰਵ ਰੂਪ ਉਹੀ ਹੋ ਰਿਹਾ, ਸਭ ਤਰ੍ਹਾਂ ਦੀ ਸ਼ੀਆਂ ਵਿੱਚ ਹੋ ਕੇ ਤਰ੍ਹਾਂ ਤਰ੍ਹਾਂ ਦੀ ਚੇਸ਼ਟਾ ਨੂੰ ਕਰ ਰਿਹਾ ਹੈ। ਜਦੋਂ ਸਾਰਿਆਂ ਵਿੱਚ ਪਰਮੇਸ਼ਰ ਹੀ ਰਮਿਆ ਹੋਇਆ ਤਾਂ ਥੱਕੇਗਾ, ਫਿਰ ਨੀ ਮਨ ਦੇ ਅੰਦਰ ਮਾੜੇ ਫੁਰਨੇ ਵਿਕਾਰਾਂ ਵਾਲੇ ਉੱਠਣਗੇ, ਇਹ ਮਨ ਸ਼ਾਂਤ ਰਹੇਗਾ। ਤੇਰਾ ਇਹ ਕਹਿਣ ਲੱਗਿਆ ਕਿ ਮਹਾਰਾਜ ਪਰਮੇਸ਼ਰ ਨੂੰ ਮੈਂ ਸਰਵ ਰੂਪ ਕਰਕੇ ਕਿਵੇਂ ਜਾਣਾ, ਕਿਵੇਂ ਵੇਖਾਂ, ਆ ਮਹਾਰਾਜ ਕਿਰਪਾ ਕਰਕੇ ਉਸ ਉਪਦੇਸ਼ ਦੇ ਦਿਓ, ਜਿਸ ਤਰ੍ਹਾਂ ਮੈਂ ਸਮਝ ਸਕਾਂ ਵੀ ਉਹ ਪਰਮੇਸ਼ਰ ਨੂੰ ਸੁਭ ਪਾਸੇ ਜਾਣੀਦਾ ਹੈ। ਫਿਰ ਇਹ ਸ਼ੇਵ ਸ਼ਬਦ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਆਪਣੇ ਬੁਖਾਰ ਵਿੱਚ ਉਚਾਰਨ ਕੀਤੇ ਸਨ, ਜਿਨ੍ਹਾਂ ਵਿੱਚੋਂ ਇਹ ਚੌਥਾ ਸ਼ਬਦ ਦਾ ਪਾਠ ਆਪਾਂ ਅੱਜ ਨਵੇਂ ਰੂਪ ਵਿੱਚ ਸੁਣਿਆ ਹੈ। ਇਹਦੇ ਵਿੱਚ ਵੀ ਜਿਵੇਂ ਗੁਰੂ ਰਾਮਦਾਸ ਸਾਹਿਬ ਜੀ ਨੇ ਇਸਦੇ ਫਰਸਾਏ ਵੀ ਪਰਮੇਸ਼ਰ ਹੀ ਸਭ ਕੁਝ ਹੋ ਰਿਹਾ ਹੈ, ਸਰਵ ਰੂਪ ਉਹੀ ਬਣ ਰਿਹਾ ਹੈ, ਉਹ ਆਪ ਜਿਵੇਂ ਫਰਮਾ ਰਹੇ ਹਨ, ਉਸ ਦੇ ਪਰਸਾਏ ਕਰਕੇ ਸਾਨੂੰ ਉਪਦੇਸ਼ ਦੇ ਰਹੇ। ਸਾਂਝੀ ਸਰਲ ਜਹਾਨ ਵਾਂਗ
ਆਪੇ ਕੰਡਾ ਆਪਤ ਰਾਜੀ,
ਹੇ ਵੀ ਇੰਦਰ ਰਾਜਾ, ਇਸ ਤਰ੍ਹਾਂ ਤੂੰ ਪਰਮੇਸ਼ਰ ਨੂੰ ਸਰਵ ਰੂਪ ਸਮਝਿਆ ਕਰ, ਪ੍ਰਭੂ ਆਪੇ ਉਹ ਕੰਡਾ ਰੂਪ ਹੋ ਰਿਹਾ ਹੈ, ਆਪੇ ਪ੍ਰਭੂ ਜਿਹੜਾ ਉਹ ਤਰਾਜੀ ਰੂਪ ਹੋ ਰਿਹਾ, ਤੱਕੜੀ ਰੂਪ ਬਣ ਰਿਹਾ ਹੈ। ਜਿਹੜੇ ਥੋੜੇ ਵਜਨ ਦੀ ਕੋਈ ਵਸਤੂ ਤੋਲਣੀ ਹੋਵੇ, ਫਿਰ ਜਿਹੜੇ ਕੋਈ ਬਾਣੀਏ ਲੋਕ ਹੈ, ਦੁਕਾਨਦਾਰ, ਉਹਨਾਂ ਕੋਲ ਉਹ ਛੋਟਾ ਜਿਹਾ ਹੁੰਦਾ ਹੈ, ਉਹ ਛੋਟੇ ਛੋਟੇ ਜਿਹੇ ਛਾਪੇ ਜਿਹੇ ਹੁੰਦੇ ਆ, ਦੋ ਤੋਲੇ ਚਾਰ ਤੋਲੇ, ਜਦੋਂ ਕੋਈ ਰੰਗ ਜਾ ਤੋਲਦੇ ਆ ਜਾਂ ਸੱਜੀ ਖਾਰ ਵਾਲੇ ਪੰਜ ਚਾਰ ਤੋਲੇ ਚੀਜ਼ ਤੋਲਣੀ, ਉਦੋਂ ਉਹ ਛੋਟਾ ਹੁੰਦਾ, ਉਹਨੂੰ ਕੰਡਾ ਕਹਿੰਦੇ ਨੇ। ਕਹਿੰਦੇ ਉਹ ਪਰਮੇਸ਼ਰ ਆਪੇ ਉਹ ਕੰਡਾ ਰੂਪ ਹੋ ਰਿਹਾ ਹੈ, ਤੇ ਆਪੇ ਉਹ ਤਰਾਜੀ ਤੱਕੜੀ ਰੂਪ ਬਣ ਰਿਹਾ ਹੈ। ਇਸੇ ਤਰ੍ਹਾਂ ਆਪੇ ਪਰਮੇਸ਼ਰ ਪ੍ਰੇਮ ਰੂਪ ਕੰਡਾ ਬਣ ਰਿਹਾ ਹੈ, ਤੇ ਆਪੇ ਜਿਹੜੀ ਧਰਤੀ ਰੂਪ ਹੈ, ਇਹ ਬੁੱਧੀ ਹੈ, ਇਹ ਤਰਾਜੀ ਬਣ ਰਿਹਾ ਹੈ, ਆਪੇ ਬੁੱਧੀ ਤੱਕੜੀ ਰੂਪ ਹੋ ਰਿਹਾ ਹੈ, ਆਪੇ ਪ੍ਰੇਮ ਰੂਪ ਜਿਹੜਾ ਕੰਡਾ ਹੈ ਉਹ ਹੋ ਰਿਹਾ ਪਰਮੇਸ਼ਰ।
ਰੱਬ ਆਪੇ ਤੁਰ ਤੁਲਾਇਆ,
ਵੀਰੇਂਦਰ ਰਾਜੇ ਜਿਹੜਾ ਪ੍ਰਭੂ ਹੈ, ਉਸੇ ਨੇ ਜਿਹੜੀ ਇਹ ਬੁੱਧੀ ਰੂਪ ਤੱਕੜੀ ਹੈ ਨਾ, ਇਹਦੇ ਰਾਹੀਂ ਜਿਹੜੇ ਆਪ ਸ਼ਾਸਤਰ ਪ੍ਰਮਾਣ ਰੂਪੀ ਵੱਟੇ ਹੈ, ਇਹਨਾਂ ਰਾਹੀਂ ਆਪਣਾ ਜਿਹੜਾ ਸਰੂਪ ਹੈ ਨਾ, ਇਹਦੀ ਜਿਹੜੀ ਵਿਚਾਰ ਕਰਵਾਈ, ਇਹੀ ਆਪਣੇ ਆਪ ਨੂੰ ਕਹਿੰਦੇ ਬੁੱਧੀ ਰੂਪੀ ਤੱਕੜੀ ਰਾਹੀਂ ਤੁਲਾਇਆ ਹੈ, ਆਪਣੇ ਸਰੂਪ ਨੂੰ ਵਿਚਰਾਇਆ ਹੈ, ਆਪਣੇ ਸਰੂਪ ਦਾ ਵਿਚਾਰ ਕਰਵਾਇਆ ਹੈ। ਜਿਵੇਂ ਵੱਟੇ ਪਾ ਪਾ ਕੇ ਤਰ੍ਹਾਂ ਤਰ੍ਹਾਂ ਦੀ ਤੱਕੜੀ ਵਿੱਚ ਤੋਲਿਆ ਜਾਂਦਾ ਹੈ, ਇਸ ਤਰ੍ਹਾਂ ਜਿਹੜਾ ਪਰਮੇਸ਼ਰ ਹੈ ਇੱਕ ਵਸਤੂ ਰੂਪ ਹੈ, ਉਹਨੂੰ ਤੋਲਣ ਵਾਸਤੇ, ਉਹਨੂੰ ਵਿਚਾਰਨ ਵਾਸਤੇ ਜਿਹੜੇ ਸ਼ਾਸਤਰਾਂ ਦੇ ਤਰ੍ਹਾਂ ਤਰ੍ਹਾਂ ਦੇ ਪ੍ਰਮਾਣ ਇਹ ਵੱਟੇ ਹਨ, ਉਹ ਕੋਈ ਪ੍ਰਤੱਖ ਪ੍ਰਮਾਣ ਕਹਿੰਦਾ, ਕੋਈ ਅਨੁਮਾਨ ਪ੍ਰਮਾਣ ਦੁਆਰਾ ਉਹਦਾ ਕਥਨ ਕਰਦਾ, ਕੋਈ ਇਸੇ ਤਰ੍ਹਾਂ ਮਰਥਾਪਤੀ ਪ੍ਰਮਾਣ ਦੁਆਰਾ ਉਹਦਾ ਬਿਆਨ ਕਰਦਾ। ਛੇ ਪ੍ਰਮਾਣ ਹਨ, ਫਿਰ ਛੇ ਜਿਹੜੇ ਪ੍ਰਮਾਣ ਹੈ ਮਨ ਇੱਕ ਵੱਟਿਆਂ ਵਰਗੇ ਹੀ ਹਨ, ਇਹਨਾਂ ਦੁਆਰਾ ਪਰਮੇਸ਼ਰ ਉਹ ਆਪਣੇ ਜਿਹੜਾ ਸਰੂਪ ਰੂਪੀ ਵਸਤੂ ਹੈ ਇਹਨੂੰ ਕਹਿੰਦੇ ਤਲਾਉਂਦਾ ਹੈ, ਵਿਚਾਰ ਕਰਵਾਉਂਦਾ ਹੈ। ਵਿਲਾਸ ਬਾਗ ਦੀ ਜਿਹੜੀ ਇੱਕ ਪੁਸਤਕ ਹੈ, ਜਿਵੇਂ ਜੇ ਛੇ ਪ੍ਰਮਾਣਾਂ ਸੰਬੰਧੀ ਪੂਰੀ ਵਾਕਫੀਤ ਲੈਣੀ ਹੋਵੇ ਫਿਰ ਬਿਰਤੀ ਪ੍ਰਭਾਕਰ ਪੜ੍ਹ ਲਓ। ਇਹਦੇ ਵਿੱਚ ਵਿਸ਼ੇਸ਼ ਕਰਕੇ ਖੱਟ ਪ੍ਰਮਾਣਾਂ ਦਾ ਹੀ ਵਿਸ਼ਾ ਹੈ। ਛੇ ਪ੍ਰਮਾਣਾਂ ਨੂੰ ਐਨ ਖੋਲ ਖੋਲ ਕੇ ਕਸਨ ਕੀਤਾ ਹੈ। ਇਹ ਤਾਂ ਭਾਵੇਂ ਬੜੀ ਕਠਿਨ ਜੀ ਇਹਦੀ ਪ੍ਰਕਿਰਿਆ, ਕਿਉਂਕਿ ਉਹ ਨਿਚਲ ਦਾਸ ਵਿਦਵਾਨ ਸਨ, ਇਹਨਾਂ ਨੇ ਫਿਰ ਉਹ ਵਿਧਾਨ ਦੇ ਲਫ਼ਜ਼ ਹੀ ਇਹੋ ਜਿਹੇ ਰੱਖੇ ਹੈ ਜਿਹਦੇ ਕਰਕੇ ਜਦੋਂ ਕੋਈ ਵਿਦਿਆਰਥੀ ਪੜ੍ਹਦਾ ਜਿੰਨਾ ਚਿਰ ਉਸਤਾਦ ਦੱਸਦਾ ਨਹੀਂ ਉਹਨਾਂ ਪਤਾ ਨਹੀਂ ਚੱਲਦਾ ਵੀ ਇਹ ਕੀ ਹੈ, ਕਿਉਂਕਿ ਲਫ਼ਜ਼ ਐਸੇ ਆਪਣੇ ਵਿਦਵਾਨਾਂ ਵਾਲੇ ਉਹਨਾਂ ਨੇ ਘੜੇ ਹੋਏ ਹੈ, ਜਿਵੇਂ ਨਿਹੰਗਾ ਸਿੰਘਾਂ ਦੇ ਬੋਲੇ ਨੇ ਜੋ ਆਮ ਮਨੁੱਖ ਕੋਲ ਕੋਈ ਗੱਲਬਾਤ ਕਰੀ ਜਾਏ ਉਹਨਾਂ ਬੋਲਿਆਂ ਰਾਹੀਂ ਕਿਸੇ ਨੂੰ ਕੋਈ ਨਹੀਂ ਪਤਾ ਲੱਗਦਾ ਹੈ। ਲੈ ਵੀ ਤੂੰ ਬਾਜ ਚੱਕ ਕੇ ਲਿਆ, ਕੀ ਕਿਸੇ ਵੀ ਬਾਜ ਹੈ ਤਾਂ ਰੰਬੇ ਦਾ ਨਾਂ ਵੀ ਬਾਜ ਲਿਆ ਤੂੰ, ਆਪਾਂ ਇਹ ਕੱਖ ਹੋਤੀਏ ਹੈ ਤਾਂ ਉੱਧਰ ਬਾਜ ਦੂਜੇ ਦਾ ਨਾਂ ਹੈ ਨਾ, ਇਹਨਾਂ ਦਾ ਰੰਬੇ ਦਾ ਰੱਖਿਆ ਹੋਇਆ ਹੈ। ਇਸੇ ਤਰ੍ਹਾਂ ਕਹੀ ਦਾ ਕੋਈ ਨਾਂ ਹੋਰ ਰੱਖਿਆ ਹੋਇਆ ਹੈ, ਕਣਕ ਦਾ ਨਾਂ ਵੱਖਰਾ ਰੱਖਿਆ, ਮੱਕੀ ਦੇ ਅਨਾਜ ਦਾ ਨਾਂ ਹੋਰ ਰੱਖਿਆ ਹੋਇਆ ਹੈ। ਕੋਲ ਕੋਈ ਬੋਲੀ ਜਾਏ ਕੋਈ ਪਤਾ ਨਹੀਂ ਚੱਲਦਾ ਹੈ। ਇਸ ਤਰ੍ਹਾਂ ਉਹਨਾਂ ਨੇ ਇਹੋ ਜਿਹੇ ਲਫ਼ਜ਼ ਰੱਖੇ ਹੈ, ਜੈਸੇ ਆਕਾਸ਼ ਮੇਂ ਜਿਹੜੇ ਨਕਸ਼ਤਰ ਹੈ ਤਿਰੋਧਾਨ ਹੋ ਜਾਂਦੇ ਹੈ। ਅਗਲਾ ਕਹਿੰਦਾ ਵੀ ਨਕਸ਼ਤਰ ਕੀ ਹੋਇਆ ਹੈ ਤਾਂ ਤਾਰਿਆਂ ਦਾ ਨਾਂ। ਅਸੀਂ ਕਹਿੰਦੇ ਹਾਂ ਵੀ ਜਿਵੇਂ ਆਕਾਸ਼ ਦੇ ਵਿੱਚ ਤਾਰੇ ਅਲੋਪ ਹੋ ਜਾਂਦੇ ਛੁਪ ਜਾਂਦੇ ਸੂਰਜ ਚੜ੍ਹਨ ਕਰਕੇ, ਐਸੇ ਅਗਿਆਨ ਰੂਪ ਸੂਰਜ ਹੈ ਇਹਦੇ ਪ੍ਰਭਾਵ ਕਰਕੇ। ਕਹਿੰਦੇ ਜਿਵੇਂ ਉਹ ਤਾਰੇ ਛੁਪ ਜਾਂਦੇ ਇਸੇ ਤਰ੍ਹਾਂ ਬ੍ਰਹਮ ਛੁਪ ਜਾਂਦਾ, ਅਲੋਪ ਹੋ ਜਾਂਦਾ, ਬ੍ਰਹਮ ਦਿਸਣੋਂ ਰਹਿ ਜਾਂਦਾ ਹੈ। ਸੂਰਜ ਦੇ ਪ੍ਰਕਾਸ਼ ਕਰਕੇ ਪ੍ਰਭਾਵ ਕਰਕੇ ਇਹਨਾਂ ਦਿਸਦੇ ਤਾਰੇ ਹੁੰਦੇ ਤਾਂ ਆਕਾਸ਼ ਵਿੱਚ ਹੀ ਉਹ ਸਭ ਵਿੱਚ ਪਰਮੇਸ਼ਰ ਹੈ, ਪਰ ਉਹਦੇ ਪ੍ਰਭਾਵ ਕਰਕੇ ਨਹੀਂ। ਇਸ ਤਰ੍ਹਾਂ ਵੀ ਉਹ ਤਿਰੋਧਾਨ ਹੋ ਜਾਂਦੇ ਹੈ, ਯਾਨੀ ਅਲੋਪ ਹੋ ਜਾਂਦੇ, ਛੁਪ ਜਾਂਦੇ ਹੈ, ਗੁਪਤ ਹੋ ਜਾਂਦੇ ਹੈ। ਜਿਹਨੇ ਨਹੀਂ ਉਹ ਕਿਸੇ ਤੋਂ ਪੜਿਆ ਹੋਇਆ ਉਹਨੂੰ ਨਹੀਂ ਪਤਾ ਚੱਲਦਾ ਵੀ ਤਿਰੋਧਾਨ ਕਾਹਦੇ ਨਾਲ ਖਾਈਦਾ। ਇਸੇ ਤਰ੍ਹਾਂ ਉਹ ਅਸੀਂ ਤਾਰੇ ਕਹਿ ਦਿੰਦੇ, ਉਹ ਨਖੱਤਰ ਕਹਿੰਦੇ ਨੇ, ਹੈ ਭਾਵੇਂ ਸਤਾਈ ਪਰ ਕਿਤੇ ਉਹ ਸਾਰੇ ਤਾਰਿਆਂ ਦਾ ਵਾਚਕ ਵੀ ਆ ਜਾਂਦਾ ਹੈ, ਕਿਉਂਕਿ ਉਹ ਵੀ ਸਤਾਈ ਜਿਹੜੇ ਨਖੱਤਰ ਹੈ ਉਹ ਆਕਾਸ਼ ਵਿੱਚ ਹੀ ਹੈ। ਉਹਨਾਂ ਤੋਂ ਅਨੁਮਾਨ ਲਾਉਂਦੇ ਹੈ ਜੋਸਤੀ ਲੋਕ ਵੀ ਇਹ ਹੁਣ ਨਖੱਤਰ ਇੱਥੇ ਹੈ, ਆਹ ਜਿਹੜਾ ਤਾਰਾ ਇੱਥੇ ਹੈ, ਫਿਰ ਉਹ ਤੋਂ ਅਨੁਮਾਨ ਲਾ ਕੇ ਅੱਗੇ ਉਹ ਕੁਝ ਕਹਿ ਦਿੰਦੇ ਵੀ ਬਾਰਿਸ਼ ਪਊਗੀ, ਕਿਹੋ ਜਿਹਾ ਸਮਾਂ ਆਊਗਾ, ਚੰਗਾ ਕਿ ਮਾੜਾ ਆਊਗਾ, ਚਾਹੇ ਕਾਲ ਸੋਕਾ ਹੜਾ ਕੇ ਹੋਊਗਾ, ਨੁਕਸਾਨ ਜਾਂ ਅਗਨੀ ਕਰਕੇ ਹੋਊਗਾ, ਜਾਂ ਕੋਈ ਝੱਖੜ ਝੋਲੇ ਕਰਕੇ ਹੋਊਗਾ। ਉਹਨਾਂ ਨਖੱਤਰਾਂ ਤੋਂ ਦੇਖ ਦੂਖ ਕੇ ਅਨੁਮਾਨ ਲਾਉਂਦੇ ਹੈ। ਇਸ ਤਰ੍ਹਾਂ ਹੈ ਜਿਹੜੀ ਉਹ ਐਸੇ ਲਫ਼ਜ਼ ਹਨ, ਇੱਥੇ ਵੀ ਉਹ ਗੌਣੀ ਰੂਪ ਵਿੱਚ ਪਰਮਾਤਮਾ ਦੀ ਵਿਚਾਰ ਹੈ ਵੀ ਪਰਮੇਸ਼ੁਰ ਆਪੇ ਪ੍ਰੇਮ ਰੂਪੀ ਕੰਡਾ ਹੈ ਜਿਹਦੇ ਨਾਲ ਛੋਟੀਆਂ ਛੋਟੀਆਂ ਜੀਵਾਂ ਦੀਆਂ ਵਿਚਾਰਾਂ ਕਰਦਾ, ਕਿਉਂਕਿ ਪ੍ਰੇਮ ਨਾਲ ਅਸੀਂ ਇੱਥੇ ਬੈਠੇ ਵਿਚਾਰਾਂ ਕਰ ਰਹੇ ਹਾਂ। ਪਰਮੇਸ਼ੁਰ ਐਸਾ ਹੈ, ਪਰਮੇਸ਼ੁਰ ਐਸਾ ਹੈ, ਜਿੰਨੇ ਜੀਵ ਜੰਤ ਸਾਰਿਆਂ ਦੇ ਵਿੱਚ ਉਹ ਸਾਖੀ ਰੂਪ ਹੋ ਕੇ ਸੁਸ਼ੋਭਿਤ ਹੈ, ਕੋਟਸਥ ਰੂਪ ਹੋ ਕੇ ਵੀ ਉਹੀ ਸ਼ੋਧ ਅਨੰਤ ਅਚਲ ਹੈ, ਉਹ ਚੁੱਤ ਹੈ। ਇਸ ਤਰ੍ਹਾਂ ਉਹ ਪਰਮੇਸ਼ਰ ਆਪੀ ਪ੍ਰੇਮ ਰੂਪੀ ਕੰਡਾ ਬਣ ਰਿਹਾ ਹੈ, ਜਿਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਭ ਪਾਇਓ, ਆਪੇ ਬੁੱਧੀ ਰੂਪੀ ਤਰਾਚੀ ਬਣ ਰਿਹਾ, ਤੱਕੀ ਬਣ ਰਿਹਾ, ਆਪੇ ਸ਼ਾਸਤਰ ਪ੍ਰਮਾਣ ਰੂਪੀ ਪੱਟੇ ਬਣ ਰਿਹਾ ਹੈ, ਆਪੇ ਇਹਨਾਂ ਸ਼ਾਸਤਰ ਪ੍ਰਮਾਣਾਂ ਰੂਪੀ ਬਟਨਿਆਂ ਰੂਪੀ ਜਿਹੜਾ ਵਿਚਾਰ ਕਰਵਾਉਂਦਾ ਹੈ, ਇਹੀ ਤਲਾਉਣਾ ਕੀਤਾ ਆਪਣੇ ਸਰੂਪ ਰੂਪੀ ਵਸਤੂ ਤਾਈ।
ਆਪੇ ਸਾਹ ਆਪੇ ਗੁਣ ਜਾਰਾ,
ਇਹ ਵੀ ਇੰਦਰ ਰਾਜੇ ਪਰਮੇਸ਼ਰ ਆਪੇ ਸ਼ਾਹੂਕਾਰ ਰੂਪ ਹੋਇਆ ਹੋਇਆ, ਆਪੇ ਬਣਜਾਰਾ। ਬਣਜਾਰਾ ਜਿਹੜਾ ਕੋਈ ਸ਼ਾਹੂਕਾਰ ਤੋਂ ਸੌਦਾ ਖਰੀਦ ਕੇ ਲਿਜਾਏ, ਉਹ ਕੌਣ ਹੁੰਦਾ? ਵਪਾਰੀ। ਉਹ ਪਹਿਲਾਂ ਜਿੱਥੇ ਉਹ ਥੋਕ ਦਾ ਕੋਈ ਕੰਮ ਹੁੰਦਾ, ਉੱਥੋਂ ਫਿਰ ਖਰੀਦ ਖਰੀਦ ਕੇ ਵਪਾਰੀ ਅੱਗੇ ਲਿਜਾਂਦੇ, ਉਹ ਅੱਗੇ ਦੁਕਾਨਾਂ ਪਾ ਕੇ ਫਿਰ ਪ੍ਰਚੂਨ ਰੂਪ ਵਿੱਚ ਵੇਚਦੇ ਹੈ। ਪਰਮੇਸ਼ਰ ਕਹਿੰਦੇ ਸਰਵ ਰੂਪ ਹੋ ਰਿਹਾ, ਆਪੇ ਉਹ ਸ਼ਾਹੂਕਾਰ ਬਣ ਰਿਹਾ, ਆਪੇ ਬਣਜਾਰਾ ਸੌਦਾ ਕਰਨ ਵਾਲਾ ਵਪਾਰੀ ਬਣ ਰਿਹਾ ਹੋ ਰਿਹਾ ਹੈ।
ਆਪੇ ਵਣਜ ਕਰਾਇਆ,
ਆਪੇ ਉਹਨੇ ਦਲਾਲ ਨੂੰ ਬਣ ਕੇ ਵਣਜ ਕਰਾਇਆ ਹੈ। ਜੋ ਦਲਾਲ ਵਿੱਚ ਸੌਦਾ ਕਰਾਉਂਦੇ ਨੇ, ਇਸ ਤਰ੍ਹਾਂ ਦਲਾਲ ਰੂਪ ਹੋ ਕੇ ਆਪੇ ਇਸ ਸੌਦੇ ਨੂੰ ਕਰਾਇਆ ਹੈ, ਖਰੀਦਣ ਰੂਪ। ਇਸੇ ਤਰ੍ਹਾਂ ਆਪੇ ਉਹ ਗੁਰੂ ਰੂਪ ਸ਼ਾਹੂਕਾਰ ਹੈ, ਆਪੇ ਜਗਿਆਸੂ ਰੂਪ ਬਣਜਾਰਾ ਬਣਿਆ ਹੋਇਆ ਹੈ, ਆਪੇ ਜਿਹੜੀ ਸਰੂਪ ਦੀ ਲਖਤਾ ਕਰਵਾਉਣ ਰੂਪ ਬਣਜ ਕਰਵਾਇਆ ਹੈ। ਸਰਵ ਰੂਪ ਆਪ ਹੀ ਹੋ ਰਿਹਾ, ਜਗਿਆਸੂ ਰੂਪ ਵੀ ਤੇ ਗੁਰੂ ਰੂਪ ਵੀ, ਜਾਂ ਆਪੇ ਸ਼ਾਹੋ ਆਪੇ ਈਸ਼ਰ ਰੂਪ ਵੀ ਸ਼ਾਹੂਕਾਰ ਹੋ ਰਿਹਾ ਹੈ। ਹੋ ਖਟਗੁਣਾਂ ਦੇ ਸੰਪੰਨ ਹੋਣ ਕਰਕੇ ਤਾਹੇ ਕਹਿਤ ਭਗਵਾਨ ਉਹ ਸ਼ਾਹੂਕਾਰ ਰੂਪ ਹੈ, ਆਪੇ ਉਹ ਜੀਵ ਰੂਪ ਬਣਜਾਰਾ ਹੋ ਰਿਹਾ ਹੈ, ਵਪਾਰੀ ਬਣ ਰਿਹਾ ਹੈ, ਤਰ੍ਹਾਂ ਤਰ੍ਹਾਂ ਦੇ ਜਿਹੜੇ ਕਰਮ ਕਰ ਰਿਹਾ ਹੈ, ਇਸ ਸਭ ਜਿਹੜੋ ਬਣਜ ਕਰੀ ਜਾ ਰਿਹਾ ਹੈ, ਇਹਨਾਂ ਦਾ ਫਲ ਹੈ। ਫਿਰ ਉਹ ਦੁੱਖ ਸੁਖਾਦਕ ਹੈ, ਸੁਖ ਨੇ ਉਹ ਆਪੇ ਉਹ ਜੀਵ ਰੂਪ ਬਣਜਾਰਾ ਬਣ ਰਹੇ, ਆਪੇ ਹੀ ਜਿਹੜੇ ਕਰਮ ਕਰਨ ਰੂਪ ਜਿਹੜਾ ਬਣ ਜਿਸ ਨੂੰ ਕਰਾਇਆ ਹੈ ਪਰਮੇਸ਼ਰ ਨੇ।
ਆਪੇ ਧਰਤੀ ਸਾਜੀਅਨ ਪਿਆਰੇ,
ਪਿਆਰੇ ਵਾਹਿਗੁਰੂ ਨੇ ਆਪੇ ਹੀ ਜਿਹੜੀ ਧਰਤੀ ਹੈ ਪ੍ਰਤੱਖ, ਇਹਨੂੰ ਸਾਜਣਾ ਕੀਤਾ ਹੈ,
ਚੜਾਇਆ।
ਜਿਹੜਾ ਪਿਛਲਾ ਪਾਸਾ ਹੈ, ਪਿਛਲਾ ਸ਼ਾਬਾ ਹੈ, ਦੋ ਤਕੜੇ ਹੁੰਦੇ, ਦੋ ਸ਼ਾਬੇ ਹੁੰਦੇ ਆ ਤਕੜੀ ਦੇ। ਆ ਕਹਿੰਦੇ ਪਿਛਲੇ ਸ਼ਾਬੇ ਵਿੱਚ ਉਹ ਟੰਕ ਨੂੰ ਚੜਾਇਆ ਹੈ, ਪਿਛਲੇ ਪਾਸੇ ਜਿਹੜੇ ਚਾਰ ਮਾਸੇ ਦਾ ਜਿਹੜਾ ਕੋਈ ਵੱਟਾ ਹੈ ਉਹਨੂੰ ਚੜਾਇਆ ਰੱਖਿਆ ਹੈ, ਪਾਇਆ ਹੈ। ਉਹ ਜਿਵੇਂ ਅੱਜ ਕੱਲ ਹੋਏ ਵੀ 10 ਗ੍ਰਾਮ ਹੈ, 20 ਗ੍ਰਾਮਾਂ ਦਾ ਵੱਟਾ ਹੈ, 5 ਗ੍ਰਾਮ ਦਾ ਵੱਟਾ ਹੈ, ਇਸ ਤੋਂ ਪਹਿਲਾਂ ਦੂਜੇ ਵੀ ਇਹ ਤੋਲਾ ਹੈ, ਇਹ ਅੱਧੀ ਸ਼ਟਾਂਕ ਹੈ, ਇਹ ਇੱਕ ਸ਼ਟਾਂਕ ਹੈ, ਇਹ ਅੱਧਾ ਪਾਈਆ ਹੈ, ਇਹ ਅਪਾਈਆ ਹੈ, ਇਹ ਅੱਧ ਸੇਰ ਦਾ ਵੱਟਾ, ਇਹ ਸੇਰ ਦਾ ਹੈ, ਇਹ 5 ਸੇਰ ਦਾ ਹੈ, ਇਹ 10 ਸੇਰ ਦਾ ਹੈ, ਇਹ 20 ਸੇਰ ਦਾ, ਇਹ 40 ਸੇਰ ਦਾ ਹੈ। ਉਹ ਅੱਜ ਕੱਲ੍ਹ ਹੁਣ ਉਹਨਾਂ ਦੇ ਨਾਮ ਵੀ ਬਦਲ ਗਏ ਹੈ ਅਤੇ ਥੋੜੇ ਜਿਹੇ ਵਜਨ ਵਿੱਚ ਵੀ ਫਰਕ ਪੈ ਗਿਆ ਹੈ। ਪਹਿਲੇ ਸਮਾਂ ਵਿੱਚ ਜਿਹੜੀ ਉਹ ਕੋਈ ਚੀਜ਼ ਤੋਲਣ ਵਾਲੀ ਵਸਤੂ ਹੈ, ਉਹਨਾਂ ਵੱਟਿਆਂ ਦਾ ਨਾਂ ਇਸ ਤਰ੍ਹਾਂ ਦਾ ਹੁੰਦਾ, ਜਿਹੜੀਆਂ ਥੋੜੀਆਂ ਚੀਜ਼ਾਂ ਤੋਲਣੀਆਂ ਉਹਨਾਂ ਨੂੰ ਲਈ ਰੱਤੀਆਂ ਹੁੰਦੀਆਂ ਸਨ, ਕੁਝ ਮਾਸੇ ਹੁੰਦੇ ਸਨ। ਇਸ ਤਰ੍ਹਾਂ ਜਿਹੜੇ 4 ਕੁ ਮਾਸੇ ਹੈ, ਇੰਨੇ ਕੁ ਵਜਨ ਦਾ ਜਿਹੜਾ ਕੋਈ ਵੱਟਾ ਹੈ ਉਹਦਾ ਨਾਂ ਉਹਨਾਂ ਨੇ ਟੰਕ ਰੱਖਿਆ ਸੀ। ਸੋ ਇੱਥੇ ਉਹ ਕਹਿ ਰਹੇ ਆ ਵੀ ਆਪੇ ਉਸਨੇ ਜਿਹੜੀ ਧਰਤੀ ਸਾਜਨਾ ਕੀਤੀ ਹੈ, ਤੇ ਪਿਛਲੇ ਪਾਸੇ ਨੂੰ ਕਹਿੰਦੇ ਤੋਲਣ ਲਈ ਟੰਕ ਚੜਾਇਆ ਹੈ, ਸਾਡੇ 4 ਮਾਸੇ ਦਾ ਜਿਹੜਾ ਵੱਟਾ ਨਾ ਇਹ ਪਚਾੜਿਆ ਹੈ, ਇਹ ਪਾਇਆ ਹੈ। ਉਹ ਕੀ ਹੈ ਵੀ ਉਹ ਜਿਹੜੇ ਬਾਕੀ ਚਾਰ ਤੱਤ ਹਨ, ਇਹੀ ਚਾਰ ਮਾਸੀ ਦਾ ਟੰਕ ਦਾ ਵੱਟਾ ਹੈ ਕਿ ਇਹਨਾਂ ਰਾਹੀਂ ਇਹ ਧਰਤੀ ਨੂੰ ਸਾਜਿਆ ਹੈ। ਉਹ ਆਕਾਸ਼ ਹੈ, ਹਵਾ ਹੈ, ਪੌਣ ਹੈ, ਪਾਣੀ ਹੈ, ਇਹ ਚਾਰ ਤੱਤ ਨੇ। ਕਹਿੰਦੇ ਚਾਰ ਟੰਕ ਨਾ ਚੜਾ ਕੇ ਤੇ ਫਿਰ ਪਿਆਰੇ ਨੇ ਕਹਿੰਦੇ ਧਰਤੀ ਨੂੰ ਜਿਹੜਾ ਤੱਤ ਹੈ ਇਹਨਾਂ ਨੂੰ ਸਾਜਿਆ ਹੈ, ਇਹ ਧਰਤੀ ਬਣਾਈ ਹੈ ਚਾਰ ਤੱਤਾਂ ਨਾਲ ਦੇ ਰਾਹੀਂ। ਜਿਵੇਂ ਸਾਚੇ ਤੇ ਪਵਨਾ ਪਿਆ, ਪਵਨੈ ਤੇ ਜਲ ਹੋਏ, ਜਲ ਤੇ ਤਿਰਭਾਉਣ ਸਾਜਿਆ, ਘਟਖਟ ਜੋਰ ਸਮੋਏ। ਵੀ ਸੱਚੇ ਤੋਂ ਪਹਿਲਾਂ ਪੌਣ ਹੋਇਆ, ਆਵਾਜ਼ਾਂ ਹੋਇਆ, ਪੌਣ ਤੋਂ ਅੱਗੇ ਜਲ ਹੋ ਗਿਆ, ਇਸ ਨੂੰ ਜਲ ਤੋਂ ਅੱਗੇ ਉਪਲਖਤ ਫਿਰ ਆਕਾਸ਼ ਹੋਇਆ ਹੈ। ਇਸ ਤਰ੍ਹਾਂ ਅੱਗੇ ਤੋਂ ਅੱਗੇ ਇਹਨਾਂ ਦੀ ਰਚਨਾ ਵਿਦਵਾਨਾਂ ਨੇ ਕਥਾ ਕੀਤੀ ਹੈ। ਇਸ ਤਰ੍ਹਾਂ ਇਹ ਜਿਹੜੇ ਚਾਰ ਟੰਕ ਵਾਂਗ ਚਾਰ ਤੰਤ ਟੰਕ ਤੱਤ ਹਨ, ਇਹਨਾਂ ਨੂੰ ਚੜਾ ਕੇ ਬਣਾ ਕੇ ਇਹ ਫਿਰ ਧਰਤੀ ਪਰਮੇਸ਼ਰ ਨੇ ਸਾਜੀ, ਉਹ ਪਿਆਰੇ ਨੇ। ਇਸੇ ਤਰ੍ਹਾਂ ਜਿਹੜੀ ਗੁਰਮੁਖਾਂ ਦੀ ਬੁੱਧੀ ਰੂਪੀ ਧਰਤੀ ਪਰਮੇਸ਼ਰ ਨੇ ਸਾਜੀ ਹੈ, ਸੋਹਣੀ ਸਜਾਈ ਹੈ। ਅੱਜ ਇਹਦੇ ਵਿੱਚੋਂ ਵਿਚਾਰ ਰੂਪ ਰੰਗੇ ਦੇ ਨਾਲ ਜਿਹੜੇ ਕੋਈ ਅੱਖਾਂ ਵਾਲ ਕ੍ਰੋਧ ਆਦਿਕ ਤੇ ਫਿਰਨੇ ਇੰਨੇ ਦਿਨ ਕੱਢ ਦਿੱਤੇ ਹੈ। ਜਿਵੇਂ ਧਰਤੀ ਨੂੰ ਗੁੜ ਦਈਏ, ਪਾ ਦਈਏ, ਫਿਰ ਸੋਰੀ ਹਰ ਵਿਚਾਰ ਮਕਾਰ ਮਨ ਹੁਕਮੀ ਖੱਟੇ ਖਾਏ, ਜਿਵੇਂ ਲਿਖੇ ਮਨਹਾਲੀ ਕਰਸਾਣੀ ਕਰਨੀ, ਸਰਮ ਪਾਣੀ ਤਨਖੇ, ਨਾਮ ਵੀ ਸੰਤੋਖ ਗੁਰੂ ਸੁਹਾਗਾ ਰੱਖ ਗਰੀਬੀ। ਉਹ ਧਰਤੀ ਗੁਰੂ ਖਾਂ ਦੀ ਬੁੱਧੀ ਕਹਿੰਦੇ ਸੋਹਣੀ ਸਜਾਣਾ ਕੀਤੀ ਹੈ। ਇਹਦੇ ਪਿਛਲੇ ਸ਼ਾਬੇ ਵਿੱਚ ਸ਼ੁੱਧ ਬੁੱਧੀ ਦੇ ਵਿੱਚ ਉਹ ਸਾਢੇ ਜਿਹੜਾ ਚਾਰ ਮਾਤਰਾ ਦਾ ਓਂਕਾਰ ਹੈ। ਕਿਸੇ ਨੇ ਜਿਹੜਾ ਓਂਕਾਰ ਉਸ ਨੂੰ ਸਾਢੇ ਤਿੰਨ ਮਾਤਰਾ ਦਾ ਕਿਹਾ, ਕਿਸੇ ਨੇ ਚਾਰ ਮਾਤਰਾ ਦਾ ਕਿਹਾ। ਉਕਾਰ ਉਕਾਰ ਮੁਕਾਰ ਪੁਨ ਅਰਧ ਬਿੰਦ ਪਹਿਚਾਨ, ਚਾਰੋਂ ਕੋ ਸਮਦਾਏ ਜੋ ਓਂਕਾਰ ਪਛਾਣ। ਉਕਾਰ ਰੂਪ ਬ੍ਰਹਮਾ ਹੈ, ਓਂਕਾਰ ਵਿਸ਼ਨੂੰ ਹੈ, ਮੁਕਾਰ ਸ਼ਿਵ ਹੈ, ਤੇ ਅਰਧ ਬਿੰਦੂ ਹੈ ਜਿਹੜੀ ਇਹ ਤਿੰਨਾਂ ਦੇ ਵਿੱਚ ਉਹਦੀ ਸੱਤਾ ਹੈ, ਚੇਤਨ ਸੱਤਾ ਹੈ। ਇਹ ਅਰਧ ਬਿੰਦ ਹੈ, ਇਹ ਅੱਧੀ ਮਾਤਰਾ ਹੈ। ਜਾਂ ਇਹਨੂੰ ਅਰਧ ਮਾਤਰਾ ਨੂੰ ਵੀ ਇੱਕ ਬਿੰਦੂ ਰੂਪ ਵਿੱਚ ਇੱਕ ਮਾਤਰਾ ਵੀ ਜਾਂਦੇ, ਫਿਰ ਚਾਰ ਮਾਤਰਾ ਵਾਲਾ ਓਂਕਾਰ ਬਣ ਜਾਂਦਾ ਹੈ। ਚਾਰਾਂ ਦਾ ਨਾਮ ਸਮੁਦਾਇ ਤੋਂ ਚਾਰ ਮਾਤਰਾ ਦਾ ਇਹ ਓਂਕਾਰ ਬਣਾਇਆ, ਪਛਾਣ ਲਿਆ। ਇੱਥੇ ਕਹਿੰਦੇ ਜਿਹੜੇ ਇਹ ਚਾਰ ਮਾਤਰਾ ਨਾ ਓਂਕਾਰ ਦੀਆਂ ਤੰਗ ਕਹਿਮਾਂ ਨੂੰ ਕਹਿੰਦੇ ਇਹਦੇ ਦੁਆਰਾ ਇਹ ਚੜਾ ਕੇ ਗੁਰਮੁਖਾਂ ਦੀ ਜਿਹੜੀ ਇਹ ਬੁੱਧੀ ਰੂਪੀ ਧਰਤੀ ਨੂੰ ਸਜਾਇਆ ਵਜਾਇਆ ਹੈ। ਇਹਦੇ ਵਿੱਚ ਬ੍ਰਹਮ ਦੀ ਲਖਤਾ ਉਹ ਪਰਮੇਸ਼ਰ ਨੇ ਆਪ ਹੀ ਕਰਵਾਈ ਹੈ। ਆਪੇ ਧਰਤੀ ਸਾਜੀਅਨ ਪਿਆਰਾ ਹੈ, ਆਪੇ ਗੁਰਮੁਖਾਂ ਦੀ ਜਿਹੜੀ ਬੁੱਧੀ ਰੂਪੀ ਪਰਮੇਸ਼ਰ ਨੇ ਸੋਹਣੀ ਸਾਜੀ ਹੈ। ਤੇ ਇਹਦੇ ਵਿੱਚ ਜਿਹੜੇ ਕੋਈ ਬੁੱਧੀ ਰਾਹੀਂ ਚਾਰ ਉਹ ਦੁਰਾਗ ਵਿਵੇਕ ਹਰ ਸੰਪਤੀ ਮੋਖ ਇੱਛਾ ਇਹ ਚਾਰ ਸਾਧਨ ਦਾ ਨਿਰਣਾ ਕਰਾਇਆ ਹੈ, ਇਹ ਮਾਨੋ ਚਾਰ ਟੰਕਾਂ ਚਾਰ ਮਾਸਿਆਂ ਦਾ ਜਿਹੜਾ ਟੰਕ ਵੱਟਾ ਹੈ ਉਹੀ ਚੜਾਇਆ ਇਹਨਾਂ ਦੁਆਰਾ, ਇਹਨਾਂ ਸਾਧਨਾਂ ਦਾ ਵਿਚਾਰ ਕਰਵਾਇਆ ਹੈ। ਜਾਂ ਚਾਰ ਟੰਕ ਵਾਂਗ ਚਾਰ ਮਾਸੇ ਵਾਂਗ ਜਿਹੜੇ ਗੁਰੂ ਵੇਦ ਦੇ ਚਾਰ ਮਹਾਂ ਵਾਂਗ ਪ੍ਰਗਿਆਨ ਮਾਨੰਦ ਬ੍ਰਹਮ ਤੱਤੋਂ ਅਸੀਂ ਪ੍ਰਗਿਆਨ ਮਾਨੰਦ ਬ੍ਰਹਮ ਇਹ ਤਾਰਕ ਏਵੰ ਆਤਮਾ ਬ੍ਰਹਮ ਇਹ ਜਿਹੜੇ ਚਾਰ ਵੇਦ ਦੇ ਮਹਾਂ ਵਾਕ ਮਾਨੋ ਚਾਰ ਮਾਸੇ ਦਾ ਇਹ ਟੰਕ ਵੱਟਾ ਹੈ। ਇਹਦੇ ਦੁਆਰਾ ਜਿਹੜੀ ਹੈ ਨਾ ਇਹ ਚਾਰ ਮਾਤਰਾ ਰਾਹੀਂ ਜਿਹੜੀ ਗੁਰਮੁਖਾਂ ਦੀ ਬੁੱਧੀ ਹੈ ਕਹਿੰਦੇ ਉਹ ਸਾਜੀ ਹੈ, ਯਾਨੀ ਇਹਦੇ ਰਾਹੀਂ ਉਹ ਜਿਹੜੀ ਬ੍ਰਹਮ ਦਾ ਦੀ ਆਪਣੀ ਲਖਤਾ ਹੈ ਆਪਣੇ ਸਰੂਪ ਦੀ ਉਹ ਗੁਰਮੁਖਾਂ ਦੀ ਬੁੱਧੀ ਦੁਆਰਾ ਕਰਾਈ ਇਹੀ ਧਰਤੀ ਬੁੱਧੀ ਨੂੰ ਸਾਜਿਆ ਹੈ
ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ
ਰਾਮਦਾਸ ਸਾਹਿਬ ਜੀ ਕਹਿੰਦੇ ਹੇ ਭਾਈ ਇੰਦਰ ਮੇਰੇ ਮਨ ਨੇ ਤਾਂ ਜੋ ਹਰੇ ਭਰੇ ਕਰਨ ਵਾਲਾ ਹਰੀ ਹੈ ਹਰ ਹਰੰਤੀ ਆ ਪਾਪਾਨੀ ਦੁਸ਼ਟ ਚਿੱਤ ਵੀ ਸਿਮਰਤਾ ਐਸਾ ਜਿਹੜਾ ਹਰੀ ਹੈ ਉਹਨੂੰ ਧਿਆ ਧਿਆ ਕੇ ਮੇਰੇ ਮਨ ਨੇ ਸੁਖ ਪਾਇਆ ਹੈ
ਹਰ ਹਰ ਨਾਮ ਨਿਧਾਨ ਹੈ ਪਿਆਰਾ
ਕਿਉਂਕਿ ਜੋ ਹਰੇ ਭਰੇ ਕਰਨ ਵਾਲਾ ਹਰੀ ਦਾ ਨਾਮ ਹੈ ਉਹ ਤਾਂ ਪਿਆਰਾ ਖਜ਼ਾਨਾ ਰੂਪੀ ਹੈ
ਗੁਰ ਪੂਰੇ ਮਿੱਠਾ ਲਾਇਆ
ਪੂਰੇ ਸਤਿਗੁਰੂ ਨੇ ਜਿਹੜਾ ਐਸਾ ਨਾਮ ਖਜ਼ਾਨਾ ਰੂਪ ਹੈ ਬੜਾ ਮਿੱਠਾ ਪਿਆਰਾ ਲਾਇਆ ਹੈ ਆ ਬੜਾ ਸੁਖਦਾਈ ਜਣਾਇਆ ਹੈ
ਰਹਾਉ ਆਪੇ ਧਰਤੀ ਆਪ ਜਲ ਪਿਆਰਾ
ਰਹਾਉ ਵਿਸਰਾਮ ਦੇ ਕੇ ਫਰਮਾਉਂਦੇ ਹੈ ਵੀ ਇੰਦਰ ਰਾਜੇ ਪਰਮੇਸ਼ੁਰ ਆਪੇ ਧਰਤੀ ਰੂਪ ਹੋਇਆ ਹੋਇਆ ਹੈ ਪਿਆਰਾ ਆਪੇ ਉਹ ਜਲ ਰੂਪ ਪਿਆਰਾ ਬਣਿਆ ਹੋਇਆ ਹੈ
ਆਪੇ ਕਰੇ ਕਰਾਇਆ
ਜਿੰਨੇ ਜੀਵ ਜੰਤ ਇਹਨਾਂ ਦੁਆਰਾ ਉਹਨੇ ਕਰੇ ਕਰਾਏ ਹੈ ਇਹਨਾਂ ਦੁਆਰਾ ਉਹ ਕਰਿਆ ਕਰਾਉਂਦਾ ਹੈ ਕਰਦਾ ਕਰਾਉਂਦਾ ਹੈ ਸੋ ਆਪੇ ਧਰਤੀ ਬੁੱਧੀ ਰੂਪ ਬਣਿਆ ਹੋਇਆ ਹੈ
ਆਪੇ ਕਰੇ ਕਰਾਇਆ
ਜਿੰਨੇ ਜੀਵ ਜੰਤ ਇਹਨਾਂ ਦੁਆਰਾ ਉਹਨੇ ਕਰੇ ਕਰਾਏ ਹੈ ਇਹਨਾਂ ਦੁਆਰਾ ਉਹ ਕਰਿਆ ਕਰਾਉਂਦਾ ਹੈ ਕਰਦਾ ਕਰਾਉਂਦਾ ਹੈ ਸੋ ਆਪੇ ਧਰਤੀ ਬੁੱਧੀ ਰੂਪ ਹੈ ਆਪੇ ਉਹ ਜਲ ਰੂਪ ਹੈ ਜਾਣੀ ਉਹ ਪ੍ਰੇਮ ਰੂਪੀ ਜਲ ਬਣਿਆ ਹੋਇਆ ਹੈ ਆਪੇ ਹੋ ਆਪੇ ਧਰਤੀ ਆਪੇ ਸਰੀਰ ਰੂਪੀ ਧਰਤੀ ਹੈ ਆਪੇ ਬੁੱਧੀ ਰੂਪ ਧਰਤੀ ਦੇ ਵਿੱਚ ਸਰੀਰ ਰੂਪੀ ਧਰਤੀ ਵਿੱਚ ਜਿਹੜਾ ਕੋ ਚੇਤਨ ਵਾਂਗ ਜਲ ਰੂਪ ਹੋਇਆ ਹੋਇਆ ਪਿਆਰਾ ਚਿਤ ਸਾਖੀ ਰੂਪ ਆਪ ਹੀ ਪਿਆਰਾ ਜਲ ਬਣ ਰਿਹਾ ਹੈ ਆਪੇ ਇਸ ਤਰ੍ਹਾਂ ਕਹਿੰਦੇ ਦੋਹਾਂ ਰਾਹੀਂ ਤਰ੍ਹਾਂ ਤਰ੍ਹਾਂ ਦੇ ਜਿਹੜੇ ਕੌਤਕ ਹੈ ਚੇਸ਼ਟਾ ਨੂੰ ਕਰਿਆ ਕਰਵਾਇਆ ਉਸਨੇ
ਆਪੇ ਹੁਕਮ ਵਰਤਦਾ ਪਿਆਰਾ
ਆਪਣੇ ਹੁਕਮ ਵਿੱਚ ਉਹ ਪਰਮੇਸ਼ੁਰ ਆਪੇ ਹੀ ਵਰਤਦਾ ਹੈ ਭਾਵ ਆਪਣੇ ਹੁਕਮ ਵਿੱਚ ਉਹ ਆਪੇ ਪਰਮੇਸ਼ੁਰ ਜੀਵ ਹੋ ਕੇ ਜਾਂ ਬ੍ਰਹਮ ਗਿਆਨੀ ਤਤਵੇਤਾ ਜਗਿਆਸੂ ਬਣ ਕੇ ਵਰਤਦਾ ਚੱਲਦਾ ਹੈ
ਜਲ ਮਾਟੀ ਬੰਧ ਰਖਾਇਆ
ਤੱਕ ਵੀ ਜਿਹੜਾ ਜਲ ਹੈ ਉਹਦੇ ਵਿੱਚ ਮਿੱਟੀ ਨੂੰ ਇਹ ਚੰਗੀ ਤਰ੍ਹਾਂ ਬੰਨ ਕੇ ਉਹਨੇ ਰਖਾਇਆ ਹੈ ਨਿਤਨ ਦਸ ਗੁਣਾ ਪਾਣੀ ਵੱਧ ਹੈ ਮਿੱਟੀ ਨੂੰ ਐ ਬਿਲਕੁਲ ਭੋਰਾ ਭੋਰਾ ਰਦਾ ਕਰਕੇ ਖਾਰ ਸਕਦਾ ਖਲਾਰ ਸਕਦਾ ਹੈ ਪਰ ਉਹ ਪਿਆਰੇ ਪਰਮੇਸ਼ੁਰ ਨੂੰ ਜਲ ਦੇ ਵਿੱਚ ਮਿੱਟੀ ਨੂੰ ਐਨ ਚੰਗੀ ਤਰ੍ਹਾਂ ਬੰਨ ਕਰਕੇ ਰੱਖਿਆ ਰਖਾਇਆ ਹੈ ਐਨ ਇਕੱਠਾ ਕਰਕੇ ਰੱਖਿਆ ਹੈ ਇਹ ਵੀ ਪਰਮੇਸ਼ੁਰ ਵਾਹਿਗੁਰੂ ਦੀ ਕਲਾ ਤੇ ਉਹਦਾ ਕ੍ਰਿਸ਼ਮਾ ਐਸੇ ਜਾਣੋ ਸਰਵ ਰੂਪ ਵਿੱਚ ਹੋ ਰਿਹਾ ਹੈ
ਆਪੇ ਹੀ ਭਉ ਪਾਏ ਦਾ ਪਿਆਰਾ
ਪਿਆਰਾ ਵਾਹਿਗੁਰੂ ਆਪੇ ਜਿਹੜਾ ਕੋਈ ਪਾਣੀ ਹੈ ਇਹਦੇ ਵਿੱਚ ਭਉ ਪਾਉਂਦਾ ਡਰ ਪਾਉਂਦਾ ਹੈ
ਮਨ ਬੱਕਰੀ ਸੀਹ ਹੰਡਾਇਆ
ਇਸ ਤਰ੍ਹਾਂ ਕਹਿੰਦੇ ਉਹਨੇ ਪਿਆਰੇ ਨੇ ਆਪਣਾ ਜਿਹੜਾ ਭਉ ਹੈ ਸ਼ੇਰ ਰੂਪ ਜਿਹੜਾ ਪਾਣੀ ਇਹਦੇ ਵਿੱਚ ਪਾਇਆ ਹੈ ਜਿਸ ਕਰਕੇ ਬੰਨ ਬੱਕਰੀ ਸੀਹੋ ਹਟਾਇਆ ਇਹ ਬੱਕਰੀ ਅਤੇ ਸ਼ੇਰ ਨੂੰ ਦੋਹਾਂ ਨੂੰ ਇਕੱਠਿਆਂ ਬੰਨ ਕੇ ਫੇਰ ਕਹਿੰਦੇ ਹਟਾਇਆ ਫਿਰ ਆਇਆ ਹੈ ਉਹ ਬੱਕਰੀ ਵਾਂਗ ਜਿਹੜੀ ਹੈ ਧਰਤੀ ਹੈ ਸ਼ੇਰ ਵਾਂਗ ਜਿਹੜਾ ਪਾਣੀ ਹੈ ਬਲਵਾਨ ਕਿਉਂਕਿ ਦਸ ਗੁਣਾ ਵੱਧ ਹੈ ਪਾਣੀ ਧਰਤੀ ਨਾਲ ਕਹਿੰਦੇ ਦੇਖ ਲਓ ਇੱਕ ਦੂਸਰੇ ਦੇ ਵਿਰੋਧੀ ਹੈ ਪਰ ਸ਼ੇਰ ਵਾਂਗੂ ਤੇ ਇਕੱਠੇ ਬੰਨ ਕੇ ਇਹਨਾਂ ਨੂੰ ਫਰਾਇਆ ਦੋਹਾਂ ਨੂੰ ਇਕੱਠੇ ਰੱਖਿਆ ਹੈ ਜਿਹੜਾ ਪਾਣੀ ਰੂਪ ਸ਼ੇਰ ਹੈ ਧਰਤੀ ਰੂਪ ਬੱਕਰੀ ਦਾ ਕੋਈ ਵਿਗਾੜ ਨਹੀਂ ਕਰ ਸਕਦਾ, ਕੋਈ ਖਾਰ ਨਹੀਂ ਸਕਦਾ ਹੈ, ਕੋਈ ਉਹਦੇ ਤੇ ਹਾਵੀ ਹੋ ਕੇ ਉਹਨੂੰ ਉਹਦੀ ਹੋਣ ਤੋਂ ਹਸਤੀ ਨੂੰ ਹੱਥ ਨਹੀਂ ਕਰ ਸਕਦਾ ਪਾਣੀ। ਫਿਰ ਇਸ ਕਰਕੇ ਕਹਿੰਦੇ ਇਸ ਤਰ੍ਹਾਂ ਪਰਮੇਸ਼ਰ ਨੇ ਸ਼ੇਰ ਤੇ ਬੱਕਰੀ ਨੂੰ ਇਕੱਠਿਆਂ ਬੰਨ ਕੇ ਹਡਾਇਆ ਕਿ ਇਹ ਫਹਰਾਇਆ, ਇਕੱਠਿਆਂ ਰੱਖਿਆ, ਇਹ ਉਹਦੀ ਸੱਤਾ ਹੈ। ਇਸ ਤਰ੍ਹਾਂ ਉਹ ਪਰਮੇਸ਼ਰ ਹੈ ਮਹਾਨ,
ਆਪੇ ਕਾਸਟ ਆਪ ਹਰ ਪਿਆਰਾ।
ਉਹ ਆਪੇ ਹਰੀ ਜਿਹੜਾ ਕਾਸ਼ਟ ਰੂਪ ਹੈ, ਲੱਕੜਾਂ ਰੂਪ ਬਨਸਪਤੀ ਰੂਪ ਹੋ ਰਿਹਾ ਹੈ। ਆਪੇ ਹਰੀ ਕਹਿੰਦੇ ਉਹ ਕਾਸ਼ਟਾਂ ਬਨਸਪਤੀ ਦੇ ਵਿੱਚ ਹਰ ਕੇ ਅਗਨੀ ਰੂਪ ਹੋ ਰਿਹਾ ਹੈ, ਅੱਗ ਰੂਪ ਬਣ ਰਿਹਾ ਹੈ।
ਵਿੱਚ ਕਾਸ਼ਟ ਅਗਨ ਰਖਾਇਆ,
ਜਿੰਨੀ ਕਾਸ਼ਟ ਹੈ, ਜਿੰਨੀ ਲੱਕੜੀ ਹੈ, ਜਿੰਨੀ ਬਨਸਪਤੀ, ਉਹਦੇ ਵਿੱਚ ਪਰਮੇਸ਼ਰ ਨੇ ਅਗਨੀ ਨੂੰ ਰੱਖਿਆ ਹੈ, ਰਖਾਇਆ ਹੋਇਆ। ਵੇਖ ਲੋ ਕੋਈ ਸਗਲ ਬਨਸਪਤ ਮੈਂ ਬੈਸੰਤਰ ਲਿਖਿਆ ਹੈ, ਜਿੰਨੀ ਬਨਸਪਤੀ ਹੈ ਸਾਰੇ ਵਿੱਚ ਅਗਨੀ ਹੈ। ਇਹ ਸਗਲ ਦੁੱਧ ਮੈਂ ਘੀਆ, ਇਹ ਸਾਰਿਆਂ ਵਿੱਚ ਜਿੰਨੇ ਤਰ੍ਹਾਂ ਦੇ ਦੁੱਧ ਹੈ, ਭਾਵੇਂ ਗਊ ਹੈ, ਭਾਵੇਂ ਮੱਝ ਦਾ ਹੈ ਜਾਂ ਕਿਸੇ ਹੋਰ ਪਸ਼ੂ ਦਾ, ਸਭ ਵਿੱਚ ਦੁੱਧ ਹੋ ਜਿਹੜਾ ਇਹ ਵੱਖਰ ਨਿਵਾਸ ਕਰ ਰਿਹਾ, ਕਿਉਂ ਨਿਵਾਸ ਕਰ ਰਿਹਾ ਹੈ। ਉੱਚ ਨੀਚ ਮੈਂ ਜੋਰ ਸਮਾਣੀ ਘੱਟ ਘੱਟ ਮਾਧੋ ਜੀ ਹੈ, ਐਸੇ ਪਰਮੇਸ਼ਰ ਹੈ ਸਭ ਪਾਸੇ। ਇਸੇ ਕਹਿੰਦੇ ਹਨ ਵੀ ਆਪੇ ਪਰਮੇਸ਼ਰ ਨੇ ਆਪੇ ਕਾਸ਼ਟ ਆਪ ਪਿਆਰਾ,
ਵਿੱਚ ਕਾਸ਼ਟ ਅਗਨ ਰਖਾਇਆ।
ਜਿਹੜੀ ਲੱਕੜ ਹੈ ਨਾ, ਇਹਦੇ ਵਿੱਚ ਪਰਮੇਸ਼ਰ ਨੇ ਕਹਿੰਦੇ ਆਪ ਹੀ ਅਗਨੀ ਨੂੰ ਰਖਾਇਆ ਹੈ। ਅਗਨੀ ਵੇਖ ਲੋ, ਲੱਕੜ ਦਾ ਕੁਝ ਵਿਗਾੜ ਨਹੀਂ ਸਕਦੀ, ਕਿਸੇ ਬਿਰਸ਼ ਨੂੰ ਕੋਈ ਨਹੀਂ ਸਾੜ ਸਕਦੀ ਹੈ। ਇਸੇ ਤਰ੍ਹਾਂ ਆਪੇ ਉਹ ਪਰਮੇਸ਼ਰ ਜਿਹੜਾ ਕਾਸ਼ਟ ਕੀ ਹੈ, ਸਰੀਰ ਉੱਪਰ ਲੱਕੜ ਬਣ ਰਿਹਾ ਹੈ, ਆਪੇ ਜਿਹੜੀ ਹੈ ਜਿਸ ਰਾਗਣ ਅਗਨੀ ਪੇਟ ਦੀ ਅਗਨੀ, ਇਹੀ ਪਿਆਰਾ ਹੋ ਰਿਹਾ ਹੈ। ਤੇ ਵਿੱਚ ਕਾਸ਼ਟ ਅਗਨ ਰਖਾਇਆ, ਜਿਹੜਾ ਸਰੀਰ ਉੱਪਰ ਜਿਹੜਾ ਕਾਸ਼ਟ ਹੈ ਨਾ, ਲੱਕੜ ਹੈ, ਇਹਦੇ ਵਿੱਚ ਪਰਮੇਸ਼ਰ ਨੇ ਵੇਖ ਲੋ ਮਾਤਾ ਦੀ ਜਿਹੜੀ ਪੇਟ ਦੀ ਅਗਨੀ ਹੈ, ਇਹਦੇ ਵਿੱਚ ਜੀਵ ਨੂੰ ਕਹਿੰਦੇ ਬਚਾ ਕੇ ਰੱਖਿਆ ਹੋਇਆ ਹੈ। ਬਾਕੀ ਜੋ ਕੁਛ ਪਾਈਏ ਪੇਟ ਵੀ ਸਭ ਭਸਮੀ ਭੂਤ ਹੋ ਹੀ ਜਾਂਦਾ ਹੈ। ਸਰੀਰ ਵੀ ਜਿਹੜਾ ਕਹਿੰਦੇ ਆ ਲੱਕੜ ਵਾਂਗ ਹੈ, ਇਹਨੂੰ ਵੇਖ ਲੋ ਕੁਝ ਨਹੀਂ ਹੈ। ਆ ਜਿਹੜਾ ਮਾਸ ਮੋਜ ਹੈ, ਇਹਨੂੰ ਤਾਂ ਨਹੀਂ ਹੈ, ਜਿਹੜੀ ਪੇਟ ਅਗਨੀ ਸਾੜਦੀ ਹੈ ਇਸੇ ਵਿੱਚ ਹੀ ਹੈ, ਮਾਸ ਮੋਸ ਵਿੱਚ ਹੀ ਹੈ, ਗਰਭ ਅਗਨੀ ਪੇਟ ਅਗਨੀ ਹੈਗੀ ਹੈ। ਇਸ ਤਰ੍ਹਾਂ ਇਹ ਪਰਮੇਸ਼ਰ ਨੇ ਕਹਿੰਦੇ ਆਪਣੀ ਕਲਾ ਨਾਲ ਹੀ ਸਰੀਰ ਰੂਪੀ ਜਿਹੜਾ ਲੱਕੜ ਹੈ, ਇਹਨੂੰ ਅਗਨੀ ਤੋਂ ਬਚਾ ਕੇ ਰਖਾਇਆ ਰੱਖਿਆ ਹੈ। ਬਾਕੀ ਸਭ ਕੁਛ ਜੋ ਮੁੱਖ ਰਾਹੀਂ ਪਾਈ ਦੇ, ਇਹ ਪੇਟ ਦੀ ਅਗਨੀ ਪਸਮਾ ਪੂਤ ਕਰੀ ਜਾਂਦੀ ਹੈ। ਸਰੀਰ ਰੂਪੀ ਲੱਕੜ ਤੇ ਕੋਈ ਹਾਵੀ ਨਹੀਂ ਹੋ ਰਹੀ ਹੈ, ਪੇਟ ਅਗਨੀ
ਆਪੇ ਹੀ ਆਪ ਵਰਤਦਾ ਪਿਆਰਾ।
ਪਿਆਰਾ ਵਾਹਿਗੁਰੂ ਆਪੇ ਆਪ ਹੀ ਸਰਵ ਰੂਪ ਹੋ ਕੇ ਵਰਤ ਰਿਹਾ ਹੈ।
ਅਗਨ ਨਾ ਸਕੈ ਜਲਾਇਆ,
ਪਰਮੇਸ਼ਰ ਦੇ ਭੈ ਕਰਕੇ ਜਿਹੜੀ ਅਗਨੀ ਹੈ ਨਾ, ਉਹ ਕਹਿੰਦੇ ਜਿੰਨੀ ਇਹ ਬਨਸਪਤੀ ਰੂਪ ਲੱਕੜੀ, ਇਹਨੂੰ ਕਹਿੰਦੇ ਜਲਾ ਨਹੀਂ ਸਕਦੀ ਹੈ। ਕਿਸੇ ਲੱਕੜ ਨੂੰ ਵੀ ਅਗਨੀ ਕਹਿੰਦੇ ਸਾੜ ਨਹੀਂ ਸਕਦੀ, ਉਹਦੇ ਭੈ ਵਿੱਚ ਹੈ। ਭੈ ਵਿੱਚ ਪਵਨ ਵਹਿ ਸਤਵਾਓ, ਭੈ ਵਿੱਚ ਚੱਲੇ ਲੱਕ ਦਰਿਆਓ, ਭੈ ਵਿੱਚ ਅਗਨ ਕੱਢੈ ਬੇਗਾਰ ਲਿਖਿਆ, ਵੀ ਉਹਦੀ ਅਗਨੀ ਭੈ ਵਿੱਚ ਵਿਗਾਰ ਕੱਢ ਰਹੀ ਹੈ। ਜਿੰਨੇ ਰੋਟੀ ਪਾਣੀ ਦਾ ਕੰਮ ਰਸੋਈ ਦਾ ਸਭ ਉਹ ਕਰ ਰਹੀ ਅਗਨੀ, ਤੇ ਕਿਸੇ ਨੂੰ ਸਾੜ ਨਹੀਂ ਸਕਦੀ ਹੈ। ਸਾਰਿਆਂ ਦੇ ਸਰੀਰਾਂ ਵਿੱਚ ਪੇਟ ਦੇ ਵਿੱਚ ਅਗਨੀ ਹੈ, ਕਿਸੇ ਦੇ ਉਸ ਸਰੀਰ ਨੂੰ ਨਹੀਂ ਸਾੜ ਰਹੀ, ਕੋਈ ਆਪਣਾ ਬੁਰਾ ਪ੍ਰਭਾਵ ਕਰਕੇ ਕਿਸੇ ਨੂੰ ਦੁੱਖ ਨਹੀਂ ਦੇ ਰਹੀ ਹੈ, ਸਗੋਂ ਸਾਰੇ ਕੰਮ ਕਰੀ ਜਾ ਰਹੀ ਹੈ। ਜੋ ਕੁਛ ਸ਼ੀਸ਼ੀ ਪਾਉਣੇ ਉਹਦੀਆਂ ਸਭ ਧਾਤੂਆਂ ਬਣਾ ਕੇ ਰੱਖ ਦਿੰਦੀ ਹੈ। ਅਗਨੀ ਐਸੀ ਉਹਦੇ ਭੈ ਕਰਕੇ ਜਲਾਉਂਦੀ ਨਹੀਂ ਹੈ।
ਆਪੇ ਮਾਰ ਜੀਵਾਏ ਦਾ ਪਿਆਰਾ,
ਆਪ ਪਰਮੇਸ਼ਰ ਪਿਆਰਾ ਆਪੇ ਹੀ ਜੀਵਾਂ ਨੂੰ ਮਾਰਦਾ ਹੈ, ਆਪੇ ਮਾਰ ਕੇ ਫਿਰ ਜੀਵਾ ਦਿੰਦਾ ਹੈ, ਜੀਵਾ ਲਾ ਹੈ।
ਸਾਹਲ ਦੇ ਸਭ ਲਵਾਇਆ,
ਤੇਰੇ ਅੰਦਰ ਰਾਜੇ ਜਿੰਨੇ ਜੀਵ ਜੰਤ ਸਾਰੇ ਉਹਦੇ ਲਵਾਇਆ ਕੀ ਲਵਾਏ ਹੋਏ ਦਵਾਏ ਹੋਏ ਇਹ ਸਾਹ ਲੈਂਦੇ ਹੈ। ਇਹ ਆਪਣੀ ਮਰਜ਼ੀ ਨਾਲ ਨਹੀਂ ਕੋਈ ਸਾਹ ਲੈਂਦਾ ਹੈ, ਸਭ ਪਰਮੇਸ਼ਰ ਦੇ ਦਵਾਏ ਹੋਏ ਜਿਹੜੇ ਹੈ ਨਾ ਸਾਹ ਉਹ ਲੈ ਰਹੇ ਨੇ, ਉਹ ਦਵਾਉਂਦਾ ਅੰਦਰੋਂ ਤੇ ਸਾਹ ਆਉਂਦੇ ਨੇ। ਜਿੱਦਣ ਉਹ ਨਹੀਂ ਦਵਾਏਗਾ ਉਦਣ ਕੋਈ ਸਾਹ ਨਹੀਂ ਆਏਗਾ, ਜਿੰਨੇ ਮਰਜ਼ੀ ਡਾਕਟਰ ਨਾਲੀਆਂ ਨੁਲੀਆਂ ਜਾਂ ਲਾ ਕੇ ਕਰੀ ਕਰੀ ਜਾਣ, ਉਹਨਾਂ ਚਿਰ ਉਹਨਾਂ ਦੀਆਂ ਮਸ਼ੀਨਾਂ ਜਿਹੀਆਂ ਕੰਮ ਕਰਦੀਆਂ ਹਨ। ਕਹਿੰਦੇ ਜੀ ਇਹ ਸਾਹ ਇਹ ਸਾਡੀ ਮਸ਼ੀਨ ਦੇ ਨਾਲ ਹੁਣ ਚੱਲੀ ਜਾ ਰਹੇ ਹੈ, ਪਰ ਜਿਸ ਦਿਨ ਉਹਦੇ ਆਪਣੀ ਮਸ਼ੀਨ ਜੀ ਬੰਦ ਕਰਦੀ ਇਹਨਾਂ ਦੀ ਮਸ਼ੀਨ ਆਪੇ ਬੰਦ ਹੋ ਜਾਣੀ। ਉਹ ਪਰਮੇਸ਼ਰ ਦੇ ਕਹਿੰਦੇ ਸਾਹ ਦਿੱਤੇ ਹੋਏ ਦਵਾਏ ਹੋਏ ਸਾਰੇ ਲੈਂਦੇ ਹਨ।
ਆਪੇ ਤਾਣ ਦੀ ਬਾਣ ਹੈ ਪਿਆਰਾ,
ਪਿਆਰਾ ਵਾਹਿਗੁਰੂ ਆਪੇ ਤਾਣ ਰੂਪ ਬਲ ਰੂਪ ਹੈ। ਉਹ ਸਰੀਰ ਦਾ ਜਿਹੜਾ ਬਲ ਰੂਪ ਹੈ ਨਾ, ਸਰੀਰ ਨੂੰ ਬਲ ਦੇਣਾ ਉਹ ਵਾਲਾ ਉਹ ਵੀ ਪਰਮੇਸ਼ਰ ਹੀ ਹੈ। ਨਹੀਂ ਹੱਡ ਚਮਕ ਤੇ ਆਪੇ ਉੱਠ ਕੇ ਤੁਰ ਸਕਦਾ ਭੱਜ ਸਕਦਾ ਹੈ, ਸਰੀਰ ਉਹਦੇ ਬਲ ਕਰਕੇ ਭਜਦਾ ਨਰਦਾ, ਉਹਨੇ ਬਲ ਦਿੱਤਾ ਹੈ ਸਰੀਰ ਨੂੰ। ਆਪੇ ਉਹ ਮਨ ਦਾ ਦੀਵਾਨ ਹੈ, ਮਨ ਦਾ ਸਹਾਰਾ ਹੈ। ਇੱਥੇ ਅਸੀਂ ਬੈਠੇ ਹੁੰਦੇ ਹਾਂ ਉਹਦੇ ਆਸਰੇ ਕਰਕੇ ਮਨ ਕਿਤੇ ਵੀ ਕਿਤੇ ਫਿਰਿਆ ਹੁੰਦਾ। ਇਸ ਤਰ੍ਹਾਂ ਉਹ ਆਪੇ ਹੀ ਸਰੀਰ ਦਾ ਬਲ, ਸਰੀਰ ਨੂੰ ਬਲ ਦੇਣ ਵਾਲਾ ਹੈ। ਆਪੇ ਮਨ ਦਾ ਦੀਵਾਨ ਆਸਰਾ ਰੂਪ ਸਹਾਰਾ ਰੂਪ ਹੈ।
ਆਪੇ ਕਾਰੇ ਲਾਇਆ,
ਆਪ ਹੀ ਦੋਹਾਂ ਨੂੰ ਪਰਮੇਸ਼ਰ ਨੇ ਕਾਰੇ ਲਾਇਆ, ਆਪਣਾ ਬਲ ਦੇ ਕੇ ਸਰੀਰ ਨੂੰ ਵੀ ਕੰਮ ਤੇ ਲਾਇਆ ਹੈ, ਮਨ ਨੂੰ ਵੀ ਕੰਮ ਤੇ ਲਾਇਆ। ਤਰ੍ਹਾਂ ਤਰ੍ਹਾਂ ਦੇ ਫੁਰਨੇ ਮਨ ਕਰੀ ਜਾਂਦਾ ਹੈ, ਇਸੇ ਤਰ੍ਹਾਂ ਥਾਂ ਥਾਂ ਤੇ ਸਰੀਰ ਭਟਕੀ ਜਾਂਦਾ ਹੈ, ਕਦੇ ਕਿੱਧਰ ਨੂੰ ਕਦੇ ਕਿੱਧਰ ਨੂੰ। ਆਪੇ ਕਹਿੰਦੇ ਉਹ ਪਰਮੇਸ਼ਰ ਨੇ ਦੋਹਾਂ ਨੂੰ ਮਨ ਤੇ ਸਰੀਰ ਨੂੰ ਕੰਮ ਕਾਰ ਲਾਇਆ ਹੋਇਆ ਹੈ। ਪਿਆਰੇ ਜਿਵੇਂ ਪਰਮੇਸ਼ਰ ਆਪ ਚਲਾਉਂਦਾ ਹੈ ਤਿਵੇਂ ਹੀ ਚੱਲਣਾ ਚਾਹੀਦਾ ਹੈ।
ਜਿਉਂ ਹਰ ਪ੍ਰਭ ਮੇਰੇ ਪਾਇਆ,
ਮੇਰੇ ਪ੍ਰਭੂ ਹਰੀ ਪ੍ਰਭੂ ਨੂੰ ਪਾਇਆ ਹੈ, ਉਵੇਂ ਕਹਿੰਦੇ ਉਹ ਸਭ ਨੂੰ ਤੋਰ ਰਿਹਾ ਹੈ। ਉਹ ਸੰਸਾਰ ਹੀ ਸਭ ਚੱਲ ਰਹੇ ਹੈ, ਟੁਰ ਰਹੇ ਹੈ।
ਆਪੇ ਜਾਂਤੀ ਜੰਤ ਹੈ ਪਿਆਰਾ,
ਮੇਰਾ ਪਿਆਰਾ ਵਾਹਿਗੁਰੂ ਹੈ। ਆਪੇ ਜੰਤੀ ਹੈ, ਉਹ ਵਜੰਤਰੀ ਹੈ, ਜਿਹੜਾ ਕੋਈ ਸਾਜ ਨੂੰ ਵਜਾਏ ਉਹਨੂੰ ਜੰਤੀ ਕਹਿ ਦਿੰਦੇ ਜਾਂ ਵਜੰਤਰੀ ਕਹਿ ਦਿੰਦੇ ਹੈ, ਤੇ ਜਿਹੜੇ ਨੂੰ ਜਿਹੜਾ ਵਜਾਇਆ ਜਾਵੇ ਉਹਨੂੰ ਜੰਤ ਕਹਿੰਦੇ ਹੈ। ਸਾਜ ਕਹਿ ਦਿਓ, ਬਾਜਾ ਕਹਿ ਦਿਓ, ਸਹੀ ਜੰਤ ਦੇ ਮਹਿਨੇ ਵੀ ਆਪੇ ਉਹ ਬਜੰਤਰੀ ਰੂਪ ਹੈ, ਆਪੇ ਉਹ ਪਰਮੇਸ਼ਰ ਜੰਤ ਬਾਜਾ ਰੂਪ ਹੈ, ਸਾਜ ਰੂਪ ਹੈ।
ਜਨ ਨਾਨਕ ਵਜਹਿ ਵਜਾਇਆ,
ਦਸਾਂ ਭਾਗ ਵਿੱਚ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਹੈ ਭਾਈ ਸਭ ਜੀਵ ਰੂਪੀ ਜਿਹੜੇ ਬਾਜੇ ਹੈ ਉਹਦੇ ਵਜਾਇਆ ਹੋਇਆ ਕਹਿੰਦੇ ਵੱਜਦੇ ਹੈ, ਕਿਉਂਕਿ ਆਹ ਵਜੰਤਰੀ ਰੂਪ ਹੈ, ਇਹ ਬਾਜਿਆਂ ਨੂੰ ਵਜਾਉਣ ਵਾਲਾ ਹੈ। ਜਿੰਨੇ ਜੀਵ ਰੂਪ ਬਾਜੇ ਉਹਦੇ ਵਜਾਏ ਹੋਏ ਵੱਜਦੇ ਹੈ, ਸਭ ਉਹਦੇ ਬੁਲਾਏ ਹੋਏ ਬੋਲਦੇ ਹੈ। ਉਹ ਜੇ ਵਜੰਤਰੀ ਨਾ ਬੁਲਾਵੇ ਨਾ ਕਿਸੇ ਨੂੰ, ਸਤਾ ਸਵਰਤੀ ਰੂਪ ਉਹ ਸਤਾ ਦੇਣ ਰੂਪ ਸੁਰਜੀ ਨੱਪੇ ਤੇ ਕੋਈ ਆਵਾਜ਼ ਨਹੀਂ ਨਿਕਲਦੀ ਹੈ। ਇਸ ਕਰਕੇ ਵੀ ਇਹ ਸਰਵ ਰੂਪ ਪਰਮੇਸ਼ਰ ਹੋ ਰਿਹਾ, ਉਹਦਾ ਹੀ ਸਭ ਖੇਲ ਹੈ। ਉਹ ਜਾਣ ਕੇ ਤੂੰ ਇਧਰ ਮਨ ਨੂੰ ਲਾਈ ਰੱਖ, ਇਹ ਮਨ ਉਧਰ ਨਹੀਂ ਜਾਏਗਾ। ਆਪੇ ਜੰਤੀ ਜੰਤ ਹੈ ਪਿਆਰਾ, ਆਪੇ ਈਸ਼ਰ ਰੂਪ ਜੰਤਰੀ, ਆਪੇ ਜੀਵ ਰੂਪ ਕਹਿੰਦੇ ਬਾਜਾ ਬਣ ਰਿਹਾ ਹੈ, ਸਾਜ ਬਣ ਰਿਹਾ ਹੈ। ਈਸ਼ਰ ਰੂਪ ਜੰਤਰੀ ਦੇ ਜਿੰਨੇ ਜੀਵ ਰੂਪ ਵਜਾਇਆ ਹੋਇਆ ਕਹਿੰਦੇ ਵੱਜਦੇ ਆ ਉਹਦੇ ਹੁਕਮ ਵਿੱਚ। ਆਪ ਉਹ ਸਾਰਿਆਂ ਵਜੰਤਰੀਆਂ ਦਾ ਬਾਜਿਆਂ ਦਾ ਮਾਲਕ ਹੈ। ਇਸ ਤਰ੍ਹਾਂ ਇਸ ਭਾਵ ਵਿੱਚ ਇਹ ਸਰਵ ਰੂਪ ਪਰਮੇਸ਼ਰ ਹੀ ਹੋ ਰਿਹਾ ਹੈ। ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੀ ਆਪਣੇ ਰਸਨਾ ਤੋਂ ਜੋ ਇਹ ਪਾਵਨ ਉਪਦੇਸ਼ਮੀ ਬਚਨ ਕਹੇ ਹੋ ਵਜਾ ਭਾਵਕੋ ਨੂੰ ਰੂਪ ਵਿੱਚ ਸਰਵਾਂ ਕੀਤੇ ਵਿਚਾਰੇ ਹੈ। ਇਸਦਾ ਜਿਹੜਾ ਭਾਵ ਹੈ, ਇਹਦਾ ਸਿਧਾਂਤ ਹੈ, ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਬਖਸ਼ਾ ਕਰਨ, ਸਾਡੇ ਮਨਾਂ ਵਿੱਚ ਨਿਵਾਸ ਕਰੇ, ਸਰਵ ਰੂਪ ਵਿੱਚ ਪਰਮੇਸ਼ਰ ਨੂੰ ਆਪਾਂ ਵੇਖੀਏ। ਜਿਸ ਕਰਕੇ ਜਿਹੜੇ ਮਾੜੇ ਫਰਨੇ ਬੰਦ ਹੋ ਕੇ ਮਨ ਇਕਾਗਰਤਾ ਵਿੱਚ ਚਲਿਆ ਜਾਏ, ਸ਼ਬਦ ਵੀ ਟਿਕ ਜਾਏ, ਨਾ ਬਾਣੀ ਵੀ ਜੁੜ ਜਾਏ, ਉਹ ਵਾਹਿਗੁਰੂ ਦਾ ਜਿਹੜਾ ਕੋਈ ਪ੍ਰਤੱਖ ਤਲਕਾਰਾ ਹੈ, ਸਰਵ ਰੂਪ ਦੇ ਵਿੱਚ ਸਰਭੂਤ ਆਪ ਵਰਤਾਰਾ, ਸਰਵ ਨੈਣੇ ਆਪੇਖਣ ਹਾਰਾ ਵਾਲੀ ਜਿਹੜੀ ਨਜ਼ਰ ਹੈ ਖੁੱਲੇ, ਇਸ ਤਰ੍ਹਾਂ ਇਹ ਜੀਵਨ ਯਾਤਰਾ ਹੋਈ ਜਿਹੜੀ ਅਸਫਲੀ ਹੋਏ, ਨਾੜੀ ਲੋਕ ਪਰਲੋਕ ਸੁਖੀ ਸੇਲਾ ਬਣ ਜਾਏ। ਅਰਦਾਸ ਕਰੀਏ ਕਿ ਮਹਾਰਾਜ ਕਿਰਪਾ ਕਰੋ, ਜੋ ਉਪਦੇਸ਼ ਆਪ ਜੀ ਨੇ ਸ਼ਬਦ ਰਾਹੀਂ ਬਖਸ਼ੇ, ਮਨ ਵਿੱਚ ਨਿਵਾਸ ਹੋਵੇ, ਇਹਦੇ ਤੇ ਅਮਲ ਹੋਵੇ। ਇੱਥੇ ਆਪਾਂ ਸਮਾਪਤੀ ਕਰਕੇ ਹੁਣ ਅਰਦਾਸ ਵੀ ਜੁੜੀਏ ਜੀ।
ਜਿਉ ਆਪ ਚਲਾਏ ਜਿਉ ਚੱਲੀਏ ਪਿਆਰੇ, ਜਿਉ ਹਰ ਪ੍ਰਭ ਮੇਰੇ ਪਾਇਆ, ਆਪੇ ਜਾਣਤੀ ਜੰਤ ਹੈ ਪਿਆਰਾ, ਜਨ ਨਾਨਕ ਵਜਹਿ ਵਜਾਇਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।